ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰ ਜੀ ਤਿਨ ਗੋਏ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਏ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੇ ਨਾਏ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਏ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਉ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਖਥ ਪਰਮ ਸਨਮਾਨ ਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਰਸ ਪਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਬਖਸ਼ਿਸ਼ ਕੀਤੀ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਰਾਗ ਤਨਾਸਰੀ ਹੈ ਸ਼ੰਤ ਰੂਪ ਅੰਦਰ ਸਤਿਗੁਰਾਂ ਨੇ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਇਸ ਸ਼ੰਤ ਦੇ ਪੰਜ ਪਦੇ ਨੇ, ਇਹਨਾਂ ਸਾਰੇ ਪਦਿਆਂ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਨਾਮ ਦੀ ਵਡਿਆਈ, ਉਸ ਦਾ ਹੁਕਮ, ਉਸ ਦਾ ਸੱਦਾ, ਸੰਸਾਰ ਵਿੱਚ ਚਲਾਏ ਹੋਏ ਦੋ ਰਾਹ ਔਰ ਅਖੀਰ ਤੇ ਬੇਨਤੀ ਹੈ ਕਿ ਤ੍ਰਿਸ਼ਨਾ ਦੇ ਅਧੀਨ ਕਾਂ ਅਸੀਂ, ਆਪ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ੋ। ਆਓ ਸਾਧ ਸੰਗਤ, ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਨੂੰ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹਜ਼ੂਰ ਆਪ ਵਿੱਚ ਵਰਤਨ, ਹਿਰਦੇ ਦੀ ਨਿਮਰਤਾ, ਆਸਥਾ, ਸ਼ਰਧਾ ਔਰ ਅਕੀਦਤ ਨਾਲ ਆਪ ਹੀ ਵਿਚਾਰ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ, ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਜੀਵਾਂ ਤੇਰੇ ਨਾਏ, ਮਨ ਆਨੰਦ ਹੈ ਜੀਓ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੀ ਪ੍ਰਾਰੰਭਤਾ ਕਰਦੇ ਨੇ। ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਨਾਮ ਨੂੰ ਜਪ ਕੇ, ਆਪ ਜੀ ਦੇ ਨਾਮ ਵਿੱਚ ਜੁੜ ਕੇ ਅਸੀਂ ਜੀਨੇ ਹਾਂ, ਤੇ ਉਸ ਨਾਮ ਦੀ ਬਦੌਲਤ, ਉਸ ਸਿਮਰਨ ਦੀ ਕਿਰਪਾ ਦਾ ਸਦਕਾ ਸਾਡੇ ਮਨ ਅੰਦਰ ਪੂਰਨ ਆਨੰਦ ਹੈ ਜੀ। ਤੇਰਾ ਨਾਮ ਹੀ ਸਾਡਾ ਜੀਵਨ ਔਰ ਜ਼ਿੰਦਗੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਇਸ ਅੰਮ੍ਰਿਤ ਸ਼ਬਦ ਦੀ ਪ੍ਰਾਰੰਭਤਾ ਜਿਸ ਤੁਕ ਤੋਂ ਕੀਤੀ, ਉਸੇ ਨੂੰ ਹੀ ਆਧਾਰ ਬਣਾ ਕੇ ਆਪਾਂ ਵਿਸਥਾਰ ਸਹਿਤ ਕੁਛ ਵਿਚਾਰ ਕਰ ਸਕੀਏ। ਹਜ਼ੂਰ ਨੇ ਫਰਮਾਇਆ, ਪ੍ਰਭੂ ਆਪ ਜੀ ਦਾ ਨਾਮ ਇਹ ਹੀ ਸਾਡਾ ਜੀਵਨ ਹੈ। ਜੇ ਅਸੀਂ ਸੰਸਾਰਕ ਤੌਰ ਤੇ ਜੀਵਤ ਦੀ ਪਰਿਭਾਸ਼ਾ ਲੱਭਣੀ ਹੋਵੇ ਤੇ ਅਸੀਂ ਜਿੰਦਾ ਉਸ ਨੂੰ ਸਵੀਕਾਰਦੇ ਹਾਂ ਕਿ ਜਿਹਦੇ ਸਵਾਸਾਂ ਦੀ ਗਤੀ ਚੱਲ ਰਹੀ ਹੈ, ਜਿਹੜਾ ਆਪਣੀ ਜ਼ਬਾਨ ਤੋਂ ਬੋਲ ਰਿਹਾ ਹੈ, ਆਪਣੇ ਹੱਥਾਂ ਪੈਰਾਂ ਨਾਲ ਕਿਰਤਕਾਰ ਕਰਦਾ ਔਰ ਸੰਸਾਰ ਵਿੱਚ ਵਿਚਰਦਾ ਹੈ। ਪਰ ਕਈ ਵਾਰੀ ਇਨਸਾਨ ਉਹਦੇ ਹੱਥ ਪੈਰ ਕੰਮ ਨਹੀਂ ਕਰਦੇ, ਇੱਥੋਂ ਤੱਕ ਕਿ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਰਹਿੰਦਾ ਹੈ, ਬਿਮਾਰੀ ਦੀ ਹਾਲਤ ਵਿੱਚ ਉਹ ਬੈੱਡ ਤੇ ਮੰਜੇ ਤੇ ਲੇਟਿਆ, ਆਵਾਜ਼ ਦੀ ਉਹਨੂੰ ਸਮਝ ਕੋਈ ਨਹੀਂ, ਬੋਲ ਸਕਦਾ ਨਹੀਂ, ਦੇਖ ਸਕਦਾ ਨਹੀਂ, ਪਰ ਫਿਰ ਵੀ ਜਿਹੜੀ ਉਹਦੇ ਸਵਾਸਾਂ ਦੀ ਗਤੀ ਚੱਲਦੀ ਏ, ਤੇ ਆਪਾਂ ਇਹ ਸ਼ਬਦ ਕਹਿ ਦਿੰਦੇ ਹਾਂ ਇਹ ਬੰਦਾ ਅਜੇ ਜਿੰਦਾ ਹੈ। ਸੰਸਾਰੀ ਨਜ਼ਰੀਏ ਵਿੱਚ ਜਿਹਦੇ ਸਵਾਸ ਚੱਲਦੇ ਨੇ ਉਹ ਜੀ ਰਿਹਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਆਧਾਰ ਤੇ ਸਰੀਰਕ ਤੌਰ ਤੇ ਜੀਣ ਦੀ ਪਰਿਭਾਸ਼ਾ ਇਹੀ ਹੈ, ਪਰ ਆਤਮਕ ਜੀਵਨ ਜੀਣ ਵਾਲਿਆਂ ਦੀ ਪਰਿਭਾਸ਼ਾ ਇਹ ਨਹੀਂ। ਸਵਾਸਾਂ ਦਾ ਚੱਲਣਾ ਹੀ ਅਸਲ ਚ ਜ਼ਿੰਦਗੀ ਨਹੀਂ, ਸੰਸਾਰ ਵਿੱਚ ਵਿਚਰਨ ਦਾ ਨਾਮ ਹੀ ਜ਼ਿੰਦਗੀ ਨਹੀਂ। ਹਜ਼ੂਰ ਨੇ ਫਰਮਾਇਆ ਕਿ ਅਸਲੀ ਜੀਵਨ ਤਾਂ ਉਹ ਹੈ ਕਿ ਜਿੱਥੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਆ ਜਾਂਦੀ, ਉਸ ਦੀ ਯਾਦ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ। ਜਿਵੇਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਉਹਨਾਂ ਦੇ ਅੰਮ੍ਰਿਤ ਬੋਲ ਰੋਜ਼ ਸੋਦਰ ਰਹਿ ਰਾਸ ਵਿੱਚ ਪੜ੍ਹਦੇ ਔਰ ਸਰਵਣ ਕਰਨੇ, ਆਖਾਂ ਜੀਵਾਂ ਵਿਸਰੈ ਮਰ ਜਾ, ਜਦੋਂ ਆਪ ਨੂੰ ਆਖਣਾ ਵਾ ਉਦੋਂ ਮੈਂ ਜੀਨਾ ਖਾਂ, ਜੇ ਜਦੋਂ ਪਰਮਾਤਮਾ ਦੀ ਯਾਦ ਭੁੱਲ ਜਾਏ, ਸਾਈਂ ਦਾ ਵਿਰਧ ਸਾਈਂ ਦਾ ਜ਼ਿਕਰ ਭੁੱਲ ਜਾਏ, ਹਜ਼ੂਰ ਕਹਿੰਦੇ ਨੇ ਉਸ ਵਕਤ ਅੰਦਰ ਮੌਤ ਹੈ। ਇਹਦਾ ਮਤਲਬ ਆਖਣਾ ਹੀ ਜ਼ਿੰਦਗੀ ਹੈ ਤੇ ਵਿਸਰ ਜਾਣਾ ਮੌਤ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਪਰ ਉਸ ਪਰਿਪੂਰਨ ਪਰਮਾਤਮਾ ਨੂੰ ਆਖਣਾ ਹੈ ਬੜਾ ਔਖਾ, ਸੱਚੇ ਨਾਮ ਨੂੰ ਪੁਕਾਰਨਾ ਸੌਖਾ ਨਹੀਂ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਏ, ਜਿਹਨੂੰ ਪਰਮਾਤਮਾ ਦੇ ਸਿਮਰਨ ਦੀ ਅੰਦਰੋਂ ਤਾਂਘ ਪੈਦਾ ਹੋ ਜਾਏ, ਤੇ ਉਸ ਭੁੱਖ ਵਿੱਚ ਜਿੰਨਾ ਕੋਈ ਨਾਮ ਜਪੇਗਾ, ਨਾਮ ਦੀ ਭੁੱਖ ਵਿੱਚ ਜਿੰਨਾ ਕੋਈ ਟੇਕ ਕੇ ਨਾਮ ਜਪੇਗਾ, ਉਹਦੇ ਨਾਲ ਸਾਰੇ ਉਹਦੇ ਅੰਦਰ ਦੇ ਦੁੱਖ ਉਹਦੇ ਚਿੰਤਾ ਝੋਰੇ ਦੂਰ ਹੋ ਜਾਣਗੇ। ਬੇਨਤੀ ਮੈਂ ਫਿਰ ਕਰਾਂ ਕਿ ਗੁਰਬਾਣੀ ਮੁਤਾਬਕ ਜ਼ਿੰਦਗੀ ਅਸਲ ਚ ਬੰਦਗੀ ਹੈ, ਬੰਦਗੀ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ। ਇਸੇ ਤਰ੍ਹਾਂ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਇਹ ਵੀ ਕੀਤਾ ਹੈ, ਕਹਿਣ ਲੱਗੇ ਮਰਣੰਗ ਬਿਸਰਣੰਗ ਗੋਬਿੰਦ ਹੈ, ਜੀਵਨੰਗ ਹਰ ਨਾਮ ਧਿਆਵਣ ਹੈ। ਜਿੱਥੇ ਪਰਮਾਤਮਾ ਦਾ ਧਿਆਨ ਆ ਜਾਏ, ਸਿਮਰਨ ਆ ਜਾਏ, ਉਹ ਹੀ ਜ਼ਿੰਦਗੀ ਹੈ, ਤੇ ਜਿੱਥੇ ਪਰਮਾਤਮਾ ਦੀ ਯਾਦ ਭੁੱਲ ਜਾਏ, ਹਕੀਕਤ ਵਿੱਚ ਉਹ ਮੌਤ ਹੈ। ਮੈਂ ਫਿਰ ਬੇਨਤੀ ਕਰਾਂ, ਕਈ ਵਾਰੀ ਅਸੀਂ ਜਿੰਦੇ ਜੀ ਬਹੁਤ ਗੁਣਾਂ ਨੂੰ ਵੀ ਇਕੱਠਿਆਂ ਕਰ ਲੈਂਦੇ। ਉਦਾਹਰਨ ਦੇ ਤੌਰ ਤੇ ਜੋ ਗੁਰਬਾਣੀ ਨੇ ਦੱਸਿਆ ਕਿ ਕਿਸੇ ਨੂੰ ਪਰਮਾਤਮਾ ਸੁਹਾਪਣ ਦੇ ਦੇ, ਸਰੀਰਕ ਤੌਰ ਤੇ ਉਹਦਾ ਕੱਦ ਕਾਠ ਬਹੁਤ ਉੱਚਾ ਹੋਵੇ, ਉਸ ਦੇ ਤਨ ਨੂੰ ਪਰਮਾਤਮਾ ਚਮੜੀ ਨੂੰ ਵੀ ਸੁਹਾਪਣ ਦੇ ਦੇਵੇ, ਇਹਦਾ ਮਤਲਬ ਉਹਦੇ ਸਰੀਰ ਕੋਲ ਉਸ ਪਾਸ ਅੱਤ ਦੀ ਸੁੰਦਰਤਾ ਹੋਵੇ, ਸੁੰਦਰਤਾ ਨਾਲ ਲੋਕ ਪ੍ਰਭਾਵਿਤ ਹੋਣ, ਪਰ ਸੁੰਦਰਤਾ ਦੇ ਨਾਲ ਉਹਦਾ ਜਨਮ ਵੀ ਬਹੁਤ ਉੱਚੇ ਘਰਾਣੇ ਵਿੱਚ ਹੋਵੇ, ਬਹੁਤ ਵੱਡੀ ਕੁੱਲ ਵਿੱਚ ਪੈਦਾ ਹੋਵੇ, ਤੇ ਕੱਲਾ ਜੀਵਨ ਸੁੰਦਰਤਾ ਹੀ ਨਹੀਂ, ਉੱਚੀ ਕੁੱਲ ਵਿੱਚ ਪੈਦਾ ਹੋ ਜਾਣਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਅਸਲ ਚ ਉਹ ਚਲਾਕ ਵੀ ਬੜਾ ਹੋਵੇ, ਉਹ ਗੱਲਾਂ ਦੇ ਨਾਲ ਕਲਾਬਾਜ਼ੀਆਂ ਖੇਡ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਲਵੇ, ਤੇ ਇਸ ਦੇ ਨਾਲ ਨਾਲ ਉਹਦੇ ਕੋਲ ਧਨ ਦੀ ਵੀ ਕੋਈ ਕਮੀ ਨਾ ਹੋਵੇ, ਉਹ ਅੱਤ ਦਾ ਅਮੀਰ ਹੋਵੇ, ਤੇ ਪੰਜਵਾਂ ਗੁਣ ਉਹਦੀ ਜ਼ਬਾਨ ਤੇ ਇੰਨਾ ਕੁ ਵਕਤਾਪਨ ਹੋਵੇ ਕਿ ਉਹਦੇ ਅੰਦਰ ਗਿਆਨ ਦੀ ਇੱਕ ਨਦੀ ਵਗਦੀ ਹੋਵੇ, ਤੇ ਜਦੋਂ ਉਹ ਬੋਲੇ ਹਰ ਸੁਣਨ ਵਾਲੇ ਨੂੰ ਆਪਣੇ ਬੋਲੇ ਹੋਏ ਗਿਆਨ ਦੇ ਨਾਲ ਉਹ ਕਾਇਲ ਕਰ ਲਵੇ। ਹੁਣ ਜਿਸ ਬੰਦੇ ਕੋਲ ਇੰਨੇ ਗੁਣ ਹੋਣ, ਤੇ ਸੰਸਾਰ ਦੇ ਲੋਕਾਂ ਨੇ ਤਾਂ ਕਹਿਣੀ ਇਹ ਬੰਦਾ ਬਹੁਤ ਚੰਗਾ, ਸਰੀਰ ਦਾ ਹੁਸਨ ਇਹਦੇ ਕੋਲ, ਉੱਚਾ ਖਾਨਦਾਨ ਇਹਦੇ ਕੋਲ, ਮਨ ਦੀ ਸਿਆਣਪ ਤੇ ਚਲਾਕੀ ਇਹਦੇ ਕੋਲ, ਧਨ ਇਹਦੇ ਕੋਲ, ਗਿਆਨ ਨੂੰ ਆਦਾਨ ਪ੍ਰਦਾਨ ਕਰਨ ਦੀ ਤਾਕਤ ਇਹਦੇ ਕੋਲ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਫਰਮਾਇਆ ਪਿਆਰਿਓ ਕਿ ਦੁਨੀਆਂ ਦੀ ਨਜ਼ਰ ਵਿੱਚ ਇਹਦੇ ਗੁਣ ਦੀ ਪੈਸੇ ਨਾਲ ਜ਼ਰੂਰ ਕੀਮਤ ਪੈਗੀ, ਪਰ ਵਾਹਿਗੁਰੂ ਦੀ ਦਰਗਾਹ ਵਿੱਚ ਇੰਨੇ ਗੁਣ ਹੋਣ ਦੇ ਬਾਵਜੂਦ ਜੇ ਉਹਦੇ ਅੰਦਰ ਪਰਮਾਤਮਾ ਦੀ ਮੁਹੱਬਤ ਪ੍ਰਭੂ ਦਾ ਨਾਮ ਨਹੀਂ, ਤੇ ਇੰਨੇ ਗੁਣਾਂ ਵਾਲਾ ਬੰਦਾ ਉਹਦੀ ਗਿਣਤੀ ਵੀ ਮੁਰਦਿਆਂ ਵਿੱਚ ਹੀ ਕੀਤੀ ਜਾਏ। ਇਹਦਾ ਮਤਲਬ ਨਾਮ ਤੋਂ ਬਿਨਾਂ ਜ਼ਿੰਦਗੀ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ, ਅਤ ਸੁੰਦਰ ਕੁਲੀਨ ਚਤੁਰ, ਅਤ ਦਾ ਸੋਹਣਾ ਹੋਵੇ, ਉਸ ਦੀ ਕੁੱਲ ਵੀ ਬਹੁਤ ਉੱਚੀ ਹੋਵੇ ਤੇ ਚਲਾਕ ਚੁਸਤ ਵੀ ਬੜਾ ਹੋਵੇ। ਅਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ ਧਨਵੰਤ, ਦੁਨੀਆਂ ਦੀ ਨਜ਼ਰ ਵਿੱਚ ਉਹ ਜਿੰਦਾ ਹੈ ਪਰ ਗੁਰਮਤ ਤੇ ਪਰਮਾਰਥ ਦੀ ਨਜ਼ਰ ਵਿੱਚ ਮ੍ਰਿਤਕ ਕਈਆਂ, ਨਾਨਕਾ ਜੈ ਪ੍ਰੀਤ ਨਹੀਂ ਭਗਵੰਤ, ਜਿਹਦੇ ਅੰਦਰ ਭਗਵੰਤ ਦਾ ਪਰਮਾਤਮਾ ਦਾ ਨਾਮ ਨਹੀਂ। ਹਜ਼ੂਰ ਕਹਿੰਦੇ ਨੇ ਉਹ ਮ੍ਰਿਤਕ ਮੁਰਦਿਆਂ ਵਿੱਚ ਸ਼ੁਮਾਰ ਹੋਵੇਗਾ। ਮੇਰੇ ਕਹਿਣ ਤੋਂ ਮੁਰਾਦ ਇਹ ਕਿ ਜਿੱਥੇ ਨਾਮ ਚੇਤੇ ਹੈ ਉੱਥੇ ਹੀ ਅਸਲ ਵਿੱਚ ਜੀਵਨ ਹੈ। ਇਸੇ ਨੂੰ ਗੁਰਦੇਵ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਉਹ ਹੀ ਜਿੰਦਾ ਹੈ। ਨਾਨਕ ਅਵਰ ਨਾ ਜੀਵੈ ਕੋਏ, ਨਾਮ ਤੋਂ ਬਿਨਾਂ ਬਾਕੀ ਜ਼ਿੰਦਗੀ ਕੀ ਹੈ। ਇੱਥੇ ਇੱਕ ਦੋ ਬੇਨਤੀਆਂ ਹੋਰ ਕਰਦਾ ਜਾਵਾਂ ਕਿ ਦੇਖੋ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ ਨਾ, ਸ੍ਰੀ ਰਾਗ ਵਿੱਚ ਪਹਿਲਾ ਸ਼ਬਦ ਪੜ੍ਹਦੇ ਹਾਂ। ਉਂਝ ਵੈਸੇ ਸਾਰੀ ਗੁਰਬਾਣੀ ਵਿੱਚ ਇੱਕ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਪਰਮਾਤਮਾ ਦਾ ਨਾਮ ਨਾ ਵਿਸਰੇ, ਉਹਦੀ ਯਾਦ ਨਾ ਵਿਸਰੇ, ਉਹਦੀ ਯਾਦ ਸਾਨੂੰ ਭੁੱਲੇ ਨਾ। ਤੇ ਇੱਥੋਂ ਤੱਕ ਕਿ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਦੀਆਂ ਅੰਤਲੀਆਂ ਤੁਕਾਂ ਵਿੱਚ ਜੋ ਅਰਦਾਸ ਗੁਰੂ ਨਾਨਕ ਸਾਹਿਬ ਜੀ ਨੇ ਉਸ ਪ੍ਰਭੂ ਸਾਹਮਣੇ ਕੀਤੀ, ਉਹ ਅਰਦਾਸ ਹੀ ਇਹ ਵੇ ਕਿ ਸਾਰੇ ਜਗਤ ਨੂੰ ਰੋਜ਼ੀ ਦੇਣ ਵਾਲਿਆ, ਇੱਕ ਕਿਰਪਾ ਕਰੀ, ਤੇਰਾ ਨਾਮ ਮੇਰੇ ਅੰਦਰੋਂ ਵਿਸਰ ਨਾ ਜਾਏ। ਸਤਿਗੁਰੂ ਦੇ ਬਚਨ ਨੇ ਕਿ ਜੇ ਖਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਹੇ ਸਤਿਗੁਰੂ ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਜੇ ਖਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਤੇ ਜੇ ਉਹ ਵਿਸਰਦਾ ਹੈ, ਜੇ ਉਹਦੀ ਯਾਦ ਭੁੱਲਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਦਾ ਪਹਿਲਾ ਸ਼ਬਦ ਉਸ ਦੀਆਂ ਰਹਾਓ ਦੀਆਂ ਤੁਕਾਂ ਨੇ ਕਿ ਖਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀ ਥਾਂ। ਆਪਣੇ ਗੁਰੂ ਤੋਂ ਪੁੱਛ ਕੇ ਆਇਆ ਖਾਂ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਬਿਲਕੁਲ ਨਿਰਾਰਥਕ ਹੈ। ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਪਹਿਲਾ ਬਚਨ ਇਹ ਕਿਹਾ ਕਿ ਪਰਿਪੂਰਨ ਪਰਮਾਤਮਾ ਅਸੀਂ ਤੇਰੇ ਨਾਮ ਵਿੱਚ ਹੀ ਜਿੰਦੇ ਹਾਂ, ਤੇਰੇ ਨਾਮ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਡਲੇ ਸ਼ਾਇਰ ਸ਼ਬਦ ਵਰਤ ਲਵਾਂ, ਸ਼ਾਇਰ ਦੇ ਨਾਲ ਨਾਲ ਉਹ ਗੁਰੂ ਕਾ ਸਿੱਖ ਹੈ ਤੇ ਜਿਸ ਦਿਨ ਪੰਥ ਨੇ ਮਰਿਆਦਾ ਨਿਰਧਾਰਿਤ ਕੀਤੀ ਉਸ ਦਿਨ ਜੋ ਕੀਰਤਨ ਅਸੀਂ ਸੰਗਤ ਵਿੱਚ ਕਰਦੇ ਜਾਂ ਸੁਣਦੇ ਹਾਂ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ, ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਬੋਲ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾਵਲੀ ਪੌੜੀਆਂ ਵਾਰਾਂ ਕਵਿਤ ਤੇ ਸਵਈਏ, ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਉਹਨਾਂ ਦੀ ਰਚਨਾ ਵੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਰੂਪ ਵਿੱਚ ਗਾਇਨ ਕੀਤੀ ਜਾਂਦੀ। ਏਡਾ ਵੱਡਾ ਸਨਮਾਨ ਹੈ। ਭਾਈ ਸਾਹਿਬ ਜੀ ਦੀਆਂ ਗਜ਼ਲਾਂ ਵਿੱਚੋਂ ਇੱਕ ਸ਼ੇਰ ਆਪ ਨਾਲ ਜ਼ਰੂਰ ਸਾਂਝਾ ਕਰਾਂ ਤੇ ਪਹਿਲਾ ਹੀ ਉਹ ਸ਼ੇਰ ਹੈ। ਉਹਦੇ ਵਿੱਚ ਭਾਈ ਸਾਹਿਬ ਦਾ ਬਚਨ ਹੈ, ਸੁਖਨ ਹੈ ਕਿ ਪਰਿਪੂਰਨ ਪਰਮਾਤਮਾ ਜੀ, ਅਕਾਲ ਪੁਰਖ ਵਾਹਿਗੁਰੂ, ਤੁਹਾਡੀ ਬੰਦਗੀ ਦੀ ਤਾਂਘ, ਤੁਹਾਡੇ ਸਿਮਰਨ ਦੀ ਤਾਂਘ, ਤੁਹਾਡੇ ਨਾਮ ਦੀ ਤਾਂਘ ਮੈਨੂੰ ਇਸ ਪੰਜਾਂ ਤੱਤਾਂ ਦੇ ਸਰੀਰ ਵਿੱਚ ਲੈ ਕੇ ਆਈ, ਤੇ ਜੇਕਰ ਤੇਰਾ ਨਾਮ ਹੀ ਨਹੀਂ ਜਪਣਾ ਤੇ ਫਿਰ ਮੈਨੂੰ ਇਸ ਸਰੀਰ ਵਿੱਚ ਜੀਣ ਦਾ ਲਾਭ ਕੀ। ਭਾਈ ਸਾਹਿਬ ਦੀ ਰਚਨਾ ਹੈ ਕਿ ਖਵਾਏ ਬੰਦਗੀ ਅਵੁਰਦ ਦਰ ਵਾਜੂਦ ਮਰਾ, ਖਵਾਏ ਦਾ ਅਰਥ ਤਾਂਘ ਇੱਛਾ ਤੀਬਰਤਾ ਲੋਚਾ, ਤੇਰੀ ਬੰਦਗੀ ਦੀ ਤਾਂਘ ਹੀ ਮੈਨੂੰ ਇਸ ਤਨ ਵਿੱਚ ਲੈ ਕੇ ਆਈ, ਤੇਰੇ ਸਿਮਰਨ ਦੇ ਕਰਨ ਵਾਸਤੇ ਤਾਂ ਮੈਂ ਤਨ ਧਾਰਨ ਕੀਤਾ। ਜੇ ਭਾਈ ਸਾਹਿਬ ਇਹ ਬਚਨ ਕਰਦੇ ਨੇ, ਅਸੀਂ ਰੋਜ਼ ਰਹਿ ਰਾਸ ਚ ਪੜ੍ਹਨੇ ਖਾਂ ਕਿ ਭਈ ਪ੍ਰਾਪਤ ਮਾਨੁੱਖ ਦੇ ਖੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ ਸਿਰ ਬੰਦਗੀ ਲੈ। ਖਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਇਸ ਵਜੂਦ ਵਿੱਚ, ਇਸ ਤਨ ਵਿੱਚ, ਇਸ ਪਿੰਜਰੇ ਵਿੱਚ ਮੈਂ ਤਾਂ ਆਇਆ ਹਾਂ ਕਿਉਂਕਿ ਇਸ ਤਨ ਨੂੰ ਹਾਸਲ ਕਰਕੇ ਮੈਂ ਤੇਰੀ ਬੰਦਗੀ ਕਰ ਸਕਣਾ, ਇਸ ਤਨ ਦੀ ਪ੍ਰਾਪਤੀ ਨਾਲ ਤੇਰੀ ਇਬਾਦਤ ਕਰਾਂ। ਖਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨ ਜੋ ਕੇ ਚੁਨੀ ਆਮਦਨ ਨਾਬੂਦ ਮਰਾ, ਜੇ ਤੇਰੀ ਬੰਦਗੀ ਨਹੀਂ ਕਰਨੀ ਤੇ ਮੇਰੇ ਮਾਲਕ ਮੈਨੂੰ ਇਸ ਤਨ ਵਿੱਚ ਰਹਿਣ ਦਾ ਕੋਈ ਚਾਹ ਨਹੀਂ ਕਿਉਂਕਿ ਮੇਰੀ ਜ਼ਿੰਦਗੀ ਹੀ ਕੇਵਲ ਤੇਰਾ ਨਾਮ ਹੈ। ਮੈਂ ਬੇਨਤੀ ਕਰਾਂ ਅੱਜ ਪਹਿਲਾ ਬਚਨ ਕਿ ਤੇਰੇ ਨਾਮ ਵਿੱਚ ਮੈਂ ਜੀਂਦਾ ਹਾਂ, ਕਿਉਂਕਿ ਸ਼ਬਦ ਅੱਜ ਲੰਬੇਰਾ ਹੈ, ਅਖਰੀ ਅਰਥ ਭਾਵ ਅਰਥ ਵੀ ਆਪਾਂ ਵੇਖਣੇ, ਪਰ ਆਰੰਭ ਵਿੱਚ ਮੈਂ ਜੋ ਤੱਤ ਭਾਵੇ ਉਹ ਆਪ ਨਾਲ ਵਿਸਤਾਰ ਸਹਿਤ ਜ਼ਰੂਰ ਸਾਂਝਾ ਕਰ ਦੇਣ। ਇੱਕ ਤਾਂ ਤੇਰੇ ਨਾਮ ਨੂੰ ਜਪ ਕੇ ਜੀਣਾ, ਦੂਜਾ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਮੇਰੇ ਜੀਵਨ ਵਿੱਚ ਹੁਣ ਪੂਰਨ ਆਨੰਦ ਹੈ, ਨਾਮ ਵਿੱਚ ਜੁੜ ਕੇ ਮੈਨੂੰ ਪੂਰਨ ਆਨੰਦ ਮਿਲਦਾ ਪਿਆ ਹੈ, ਆਨੰਦ ਵੀ ਜੀ ਰਿਹਾ। ਜਿਹੜਾ ਆਨੰਦ ਸ਼ਬਦ ਹੈ, ਜੇ ਕੋਸ਼ ਵਿੱਚ ਆਪਾਂ ਇਹਦੇ ਅਰਥ ਦੇਖਾਂਗੇ ਤੇ ਇਹਦੇ ਅਰਥ ਪ੍ਰਸੰਨਤਾ, ਖੁਸ਼ੀ ਜਾਂ ਖੇੜਾ ਸ਼ਬਦ ਵਰਤੇ ਜਾਣਗੇ, ਪਰ ਜਿਸ ਆਨੰਦ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਕਰਦੇ ਨੇ ਉਹਦਾ ਅਰਥ ਕੇਵਲ ਖੁਸ਼ੀ ਜਾਂ ਖੇੜਾ ਨਹੀਂ, ਉਹ ਲਗਾਤਾਰਤਾ ਪਰਿਪੂਰਨ ਪਰਮਾਤਮਾ ਨਾਲ ਜੁੜੀ ਕੋਈ ਉਹ ਅਵਸਥਾ ਹੈ ਕਿ ਜਿੱਥੇ ਬਾਹਰ ਵਾਪਰੀ ਕੋਈ ਵੀ ਘਟਨਾ ਅੰਦਰ ਦੇ ਆਨੰਦ ਉੱਤੇ ਰੰਚਕ ਮਾਤਰ ਵੀ ਅਸਰ ਨਹੀਂ ਕਰ ਸਕਦੀ। ਫਿਰ ਬੇਨਤੀ ਧਿਆਨ ਨਾਲ ਸੁਣਿਓ ਜੀ ਕਿ ਆਨੰਦ ਸ਼ਬਦ ਸਾਡੀ ਜ਼ਿੰਦਗੀ ਨਾਲ ਬਹੁਤ ਜੁੜਿਆ, ਖਾਸ ਕਰਕੇ ਗੁਰਮਤ ਦੇ ਬੋਲ ਬਾਲੇ ਵਿੱਚ ਜਦੋਂ ਆਪਾਂ ਪ੍ਰਸ਼ਾਦ ਪਾਣੀ ਛਕਨੇ ਆ ਤੇ ਉਹਨੂੰ ਛਕਣ ਤੋਂ ਬਾਅਦ ਵੀ ਇਹ ਕਹਿ ਦਿੰਦੇ ਆ ਜੀ ਨਹੀਂ ਇਸ ਵਾਰ ਤਾਂ ਲੰਗਰ ਛਕ ਕੇ ਆਨੰਦ ਆ ਗਿਆ, ਪਰ ਜਿਹੜਾ ਆਨੰਦ ਸੁਬਾਹ ਲੰਗਰ ਛਕ ਕੇ ਆਇਆ ਚੇਤੇ ਰੱਖਿਓ ਦੁਪਹਿਰ ਨੂੰ ਸਾਡਾ ਪੇਟ ਸਾਡਾ ਅੰਦਰ ਫਿਰ ਮੰਗੇਗਾ, ਕਿਉਂਕਿ ਉਹ ਆਨੰਦ ਵਕਤੀ ਹੈ, ਉਹ ਆਨੰਦ ਸਥਿਰ ਨਹੀਂ। ਲੰਗਰ ਛਕ ਕੇ ਆਨੰਦ ਆਇਆ ਪਰ ਉਹ ਆਨੰਦ ਵਿੱਚ ਲਗਾਤਾਰਤਾ ਸਦੀਵਤਾ ਨਹੀਂ। ਦੁਪਹਿਰ ਨੂੰ ਫਿਰ ਛਕਾਂਗੇ, ਫਿਰ ਅਸੀਂ ਸ਼ਬਦ ਵਰਤਾਂਗੇ ਆਨੰਦ ਆਇਆ, ਪਰ ਗੁਰਮੁਖੋ ਜਦੋਂ ਦੁਪਹਿਰ ਤੋਂ ਬਾਅਦ ਫਿਰ ਪੇਟ ਭੁੱਖਾ ਹੋਵੇਗਾ ਫਿਰ ਆਪਾਂ ਭੋਜਨ ਮੰਗਾਂਗੇ, ਦਾ ਮਤਲਬ ਕਿ ਜਿੰਨੀ ਵਾਰੀ ਛਕਿਆ ਉਨੀ ਵਾਰੀ ਸ਼ਬਦ ਵਰਤਿਆ ਆਨੰਦ, ਪਰ ਉਸ ਆਨੰਦ ਨੂੰ ਸਦੀ ਵੀ ਆਨੰਦ ਨਹੀਂ ਕਹਾਂਗੇ ਕਿਉਂਕਿ ਉਸ ਆਨੰਦ ਦਾ ਅੰਤ ਕੁਝ ਕੁ ਘੰਟਿਆਂ ਬਾਅਦ ਹੋ ਜਾਂਦਾ। ਪਰ ਇਹ ਆਨੰਦ ਉਹ ਨਹੀਂ, ਦੇਖੋ ਅਸੀਂ ਕੋਈ ਚੀਜ਼ ਕੰਨਾਂ ਨਾਲ ਸੁਣਨੇ, ਸੁਣਨ ਤੋਂ ਬਾਅਦ ਉਹਦੇ ਲਈ ਵੀ ਸ਼ਬਦ ਵਰਤਨੇ ਖਾਂ ਕਿ ਦੇਖੋ ਜੀ ਅੱਜ ਇਹ ਸੁਣ ਕੇ ਆਨੰਦ ਆ ਗਿਆ, ਪਰ ਕੁਝ ਸਮੇਂ ਬਾਅਦ ਉਹੀ ਬੰਦਾ ਖਿਜਣ ਲੱਗ ਪੈਂਦਾ। ਜੇ ਆਨੰਦ ਦੀ ਸਦੀਵਤਾ ਲਗਾਤਾਰਤਾ ਹੁੰਦੀ ਤੇ ਬੰਦੇ ਦੇ ਮਸਤਕ ਤੇ ਤਿਉੜੀ ਨਾ ਪੈਂਦੀ, ਉਹ ਥੋੜ ਚਿਰਾ ਆਨੰਦ ਹੈ, ਆਇਆ ਤੇ ਆਨੰਦ ਚਲਾ ਗਿਆ। ਇਸ ਤੋਂ ਅਗਲੀ ਬੇਨਤੀ, ਦੇਖੋ ਸਾਡੇ ਮਿਲਾਪ ਵਿੱਚ ਵੀ ਸ਼ਬਦ ਆਨੰਦ ਵਰਤਨੇ ਕਿ ਅੱਜ ਮਿਲ ਕੇ ਆਨੰਦ ਆ ਗਿਆ, ਪਰ ਦਾਸ ਬੇਨਤੀ ਕਰੇ ਜਿਹੜਾ ਮਿਲਾਪ ਦਾ ਆਨੰਦ ਹੈ ਇੱਕ ਦਿਨ ਇਹ ਝੋਰੇ ਵਿੱਚ ਚਿੰਤਾ ਵਿੱਚ ਬਦਲਦਾ, ਜੇ ਮਿੱਤਰਤਾ ਅੱਜ ਹੈ ਤੇ ਕੱਲ ਨੂੰ ਵਿਛੋੜਾ ਬਣੇਗਾ ਤੇ ਆਨੰਦ ਗਮੀ ਬਣੇਗਾ। ਜਿਹੜਾ ਮਿਲਾਪ ਅੱਜ ਇੱਕ ਦੂਜੇ ਨੂੰ ਪ੍ਰਸੰਨਤਾ ਦੇ ਰਿਹਾ, ਜਿੱਦਣ ਅੰਦਰ ਦਵੈਸ਼ ਪੈਦਾ ਹੋ ਗਈ ਸੱਚ ਇਹ ਵੇ ਕਿ ਉਹੀ ਆਨੰਦ ਬੰਦੇ ਵਾਸਤੇ ਈਰਖਾ ਦਾ ਰੂਪ ਧਾਰਨ ਕਰ ਜਾਏਗਾ। ਦੁਨੀਆਂ ਦਾ ਜਿਤਨਾ ਵੀ ਆਨੰਦ ਹੈ ਇਹਦੇ ਵਿੱਚ ਸਦੀਵਤਾ ਨਹੀਂ, ਇਹਦੇ ਵਿੱਚ ਲਗਾਤਾਰਤਾ ਨਹੀਂ, ਇਹਦੇ ਵਿੱਚ ਸਦਾ ਵਿਗਾਸ ਨਹੀਂ, ਇਹਦੇ ਵਿੱਚ ਸਦਾ ਖੇੜਾ ਨਹੀਂ, ਪਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਆਨੰਦ ਉਹਦੇ ਵਿੱਚ ਇਤਨੀ ਕੁ ਸਦੀਵਤਾ ਹੈ ਕਿ ਜੋ ਕੁਝ ਬਾਹਰ ਘਟਨਾ ਕਰਮ ਵਾਪਰੇ, ਪਰ ਹਕੀਕਤ ਇਹ ਵੇ ਕਿ ਅੰਦਰ ਦੇ ਆਨੰਦ ਨੂੰ ਬਾਹਰ ਦੀ ਵਾਪਰੀ ਹੋਈ ਘਟਨਾ ਕੋਈ ਵੀ ਖਤਮ ਨਹੀਂ ਕਰ ਸਕਦੀ। ਆਓ ਥੋੜਾ ਜਿਹਾ ਮੈਂ ਇਸ ਸ਼ਬਦ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚੋਂ ਕੁਛ ਆਪ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ। ਜਿੱਥੇ ਪਰਮਾਤਮਾ ਦੇ ਅਨੇਕਾਂ ਗੁਣ ਬਾਣੀ ਚ ਦੱਸੇ, ਉਹ ਇੱਕ ਹੈ ਸਦੀਵ ਕਾ ਰਹਿਣ ਵਾਲਾ ਹੈ, ਉਹਨੂੰ ਕਿਸੇ ਦਾ ਭੈ ਨਹੀਂ, ਉਹ ਕਿਸੇ ਤੋਂ ਡਰਦਾ ਨਹੀਂ, ਉਹ ਸਮੇਂ ਦੀ ਬੰਦਿਸ਼ ਤੋਂ ਉੱਪਰ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਸੁਤੇ ਸਿੱਧ ਪ੍ਰਕਾਸ਼ਮਾਨ ਹੈ, ਪਰ ਮੈਂ ਬੇਨਤੀ ਕਰਾਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਤੁਕ ਉਸ ਪ੍ਰਭ ਪਰਮਾਤਮਾ ਦੇ ਉਸ ਖੇੜੇ ਸੰਬੰਧੀ ਵੀ ਵਰਤੀ, ਉਹ ਹੈ ਸਤ ਸੁਹਾਣ ਸਦਾ ਮਨ ਚਾਓ। ਸਦੀਵ ਕਾਲ ਲਈ ਜਿਹਦੇ ਅੰਦਰ ਚਾਕ ਹੈ, ਸਦੀਵ ਕਾਲ ਜਿਹਦੇ ਅੰਦਰ ਖੇੜਾ ਹੈ, ਉਸ ਪਰਮਾਤਮਾ ਦਾ ਕਦੀ ਉਹਦੇ ਅੰਦਰ ਗਮੀ ਨਹੀਂ, ਕਦੀ ਉਹਦੇ ਅੰਦਰ ਝੋਰਾ ਨਹੀਂ, ਸਦਾ ਮਨ ਚਾਓਕ ਹੈ, ਜਿਹਨੂੰ ਸਤ ਚਿੱਤ ਆਨੰਦ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਉਸ ਪ੍ਰਤੀ ਇਹ ਵੀ ਸ਼ਬਦ ਵਰਤੇ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਤੇਰੇ ਘਰ ਵਿੱਚ ਉਹ ਆਨੰਦ ਹੈ, ਪਰ ਉਹ ਆਨੰਦ ਲਗਾਤਾਰਤਾ ਸਦੀਵਤਾ ਹੈ, ਉਹ ਆਨੰਦ ਕਦੀ ਗਮੀ ਚ ਤਬਦੀਲ ਨਹੀਂ ਹੁੰਦਾ, ਉਹ ਆਨੰਦ ਕਦੀ ਚਿੰਤਾ ਚ ਤਬਦੀਲ ਨਹੀਂ ਹੁੰਦਾ, ਉਹ ਆਨੰਦ ਕਦੀ ਝੋਰੇ ਚ ਨਹੀਂ ਤਬਦੀਲ ਹੁੰਦਾ। ਉਂਜ ਵੈਸੇ ਅਸੀਂ ਨਿਤਨੇਮ ਅੰਦਰ ਵੀ ਔਰ ਖਾਸ ਕਰਕੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ। ਆਨੰਦ ਸਾਹਿਬ ਆਪਾਂ ਦੇਗ ਬਣਾ ਕੇ ਵੀ 6 ਪੌੜੀਆਂ ਆਨੰਦ ਦੀਆਂ ਪੜ੍ਹਨੇ, ਅੰਮ੍ਰਿਤ ਸੰਚਾਰ ਵੇਲੇ ਵੀ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ, 40 ਪੌੜੀਆਂ ਇਸ ਪਵਿੱਤਰ ਬਾਣੀ ਦੀਆਂ। ਪਰ ਇਸ ਪਵਿੱਤਰ ਬਾਣੀ ਦੇ ਅੰਦਰ ਗੁਰਦੇਵ ਨੇ ਇੱਕ ਬਖਸ਼ਿਸ਼ ਕੀਤੀ, ਉਸ ਆਨੰਦ ਦੀ ਪਰਿਭਾਸ਼ਾ, ਉਹ ਆਨੰਦ ਹੈ ਕੀ, ਉਹ ਆਨੰਦ ਦੀ ਸਦੀਵਤਾ ਕੀ ਹੈ, ਇਸ ਸੰਬੰਧ ਵਿੱਚ ਬੜੇ ਬਖਸ਼ਿਸ਼ ਭਰੇ ਬਚਨ ਕਹੇ। ਅਸੀਂ 2-3 ਬਚਨ ਆਨੰਦ ਸਾਹਿਬ ਵਿੱਚੋਂ ਜ਼ਰੂਰ ਵਾਚ ਲਈਏ। ਮੈਂ ਬੇਨਤੀ ਕਰਾਂ, ਇੱਕ ਤਾਂ ਇਸ ਬਾਣੀ ਦੀ ਆਰੰਭਤਾ ਵਿੱਚ ਹੀ ਪੌੜੀ ਹੈ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਐ ਮੇਰੀ ਮਾਂ, ਮੇਰੇ ਅੰਦਰ ਨੂੰ ਆਨੰਦ ਦੀ ਪ੍ਰਾਪਤੀ ਹੋਈ, ਪਰ ਉਹ ਆਨੰਦ ਸਤਿਗੁਰੂ ਦੇ ਮਿਲਾਪ ਵਿੱਚੋਂ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਸੁਤੇ ਸਿੱਧ ਸਹਿਜ ਅਵਸਥਾ, ਸਤਿਗੁਰੂ ਦੀ ਪ੍ਰਾਪਤੀ ਹੋਈ ਤੇ ਉਸ ਆਨੰਦ ਨਾਲ ਮਨ ਵਿੱਚ ਝੋਰੇ ਚਿੰਤਾ ਨਹੀਂ, ਮਨ ਵਿੱਚੋਂ ਆਨੰਦ ਨਾਲ ਵਧਾਈਆਂ ਵੱਜੀਆਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਖਰੀ ਘੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਖੋਵਾ ਸਤਿਗੁਰੂ ਮੈਂ ਪਾਇਆ। ਹੁਣ ਰਾਗ ਰਤਨ ਸ਼ਬਦ ਗਾਵਣ ਆਈਆਂ ਦਾ ਜ਼ਿਕਰ, ਮਨ ਵਿੱਚ ਵਧਾਈਆਂ ਦਾ ਜ਼ਿਕਰ, ਪਰ ਜਿੱਥੇ ਇਸ ਆਨੰਦ ਦੀ ਅਵਸਥਾ ਨੂੰ ਬਿਆਨ ਕੀਤਾ ਉੱਥੇ ਧੰਨ ਗੁਰੂ ਅਮਰਦਾਸ ਜੀ ਨੇ ਇੱਕ ਪੌੜੀ ਵਿੱਚ ਇਹ ਵੀ ਦਰਸਾਇਆ ਕਿ ਦੁਨੀਆਂ ਦੇ ਲੋਕ ਹਰ ਕੋਈ ਆਪਣੀ ਜ਼ਬਾਨ ਤੋਂ ਆਨੰਦ ਆਨੰਦ ਪੁਕਾਰਦਾ ਹੈ। ਇਹ ਵੀ ਪੌੜੀ ਆਪ ਸਾਰੇ ਸਮਝ ਗਏ ਹੋ। ਹਜ਼ੂਰ ਕਹਿੰਦੇ ਨੇ ਕਿਸੇ ਨੂੰ ਪੁੱਛ ਕੇ ਦੇਖੋ, ਖਾਣਾ ਖਾਣ ਤੋਂ ਬਾਅਦ ਵੀ ਆਨੰਦ, ਮਿਲਾਪ ਤੋਂ ਬਾਅਦ ਵੀ ਆਨੰਦ, ਕੁਛ ਪੜ੍ਹਨ ਤੋਂ ਬਾਅਦ ਵੀ ਆਨੰਦ, ਕੁਛ ਮਾਨਣ ਤੋਂ ਬਾਅਦ ਵੀ ਆਨੰਦ, ਪਰ ਸਤਿਗੁਰੂ ਕਹਿੰਦੇ ਨੇ ਉਹ ਆਨੰਦ ਸਦੀਵਤਾ ਵਾਲਾ ਨਹੀਂ, ਛਿੰਨ ਕ ਭੰਗਰ ਹੈ, ਆਇਆ ਤੇ ਬੰਦੇ ਕੋਲੋਂ ਚਲਾ ਗਿਆ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਹਰ ਕੋਈ ਕਹਿੰਦਾ ਮੇਰੇ ਕੋਲ ਆਨੰਦ ਹੈ, ਮੈਂ ਪ੍ਰਸੰਨ ਹਾਂ, ਨਹੀਂ ਪਿਆਰਿਓ ਯਾਦ ਰੱਖਿਓ, ਅੰਦਰ ਦਾ ਆਨੰਦ ਉਹ ਸਹੂਲਤਾਂ ਵਿੱਚੋਂ ਵੀ ਨਹੀਂ ਲੱਭਦਾ। ਜਿਹੜਾ ਅੰਦਰ ਦਾ ਵਿਕਾਸ ਜਿਹਨੂੰ ਕਹਿ ਲਈਏ, ਖੇੜਾ ਕਹਿ ਲਈਏ, ਉਹ ਬਾਹਰ ਦੀਆਂ ਸਹੂਲਤਾਂ ਵਿੱਚੋਂ ਵੀ ਨਹੀਂ। ਤੁਸੀਂ ਬੜੇ ਲੋਕ ਆਪਣੀ ਜ਼ਿੰਦਗੀ 'ਚ ਐਸੇ ਦੇਖੇ ਨੇ, ਸੁਣੇ ਹੋਣੇ ਨੇ, ਜਿਹੜੇ ਕਹਿੰਦੇ ਨੇ ਪਰਮਾਤਮਾ ਨੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ, ਧਨ ਦੀ ਕਮੀ ਨਹੀਂ, ਪਦਾਰਥਾਂ ਦੀ ਕਮੀ ਨਹੀਂ, ਮੇਲ ਮਿਲਾਪ ਦੀ ਕਮੀ ਨਹੀਂ, ਹਰ ਤਰ੍ਹਾਂ ਦਾ ਸੁੱਖ ਮੇਰੇ ਘਰ ਵਿੱਚ ਏ। ਪਰ ਕਰਾਂ ਕਿ ਇੰਨਾ ਕੁਝ ਪ੍ਰਾਪਤ ਕਰਨ ਦੇ ਬਾਵਜੂਦ ਮੇਰੇ ਅੰਦਰ ਨੂੰ ਖੁਸ਼ੀ ਨਹੀਂ, ਇਹਦਾ ਮਤਲਬ ਸਹੂਲਤਾਂ ਉਹਦੇ ਕੋਲ ਨੇ ਪਰ ਅੰਦਰ ਦੀ ਖੁਸ਼ੀ ਉਹਦੇ ਕੋਲ ਨਹੀਂ। ਗੱਡੀਆਂ ਕਾਰਾਂ ਕੋਠੀਆਂ ਸਭ ਕੁਝ ਹੈ ਪਰ ਅੰਦਰ ਦਾ ਆਨੰਦ ਨਹੀਂ। ਹਜ਼ੂਰ ਕਹਿੰਦੇ ਨੇ ਹਰ ਬੰਦਾ ਇਹ ਸ਼ਬਦ ਵਰਤਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਆਨੰਦ ਹੈ, ਪਰ ਅਸਲੀ ਆਨੰਦ ਦਾ ਦਾਤਾ ਕੇਵਲ ਸਤਿਗੁਰੂ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਆਹ ਹੈ ਅਸਲੀ ਆਨੰਦ ਜਿਸ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ। ਉਹਨਾਂ ਨੇ ਇਨਸਾਨ ਦੇ ਅੰਦਰ ਜਿਤਨੇ ਵੀ ਕਈ ਜਨਮਾਂ ਦੇ ਕੀਤੇ ਹੋਏ ਪਾਪ, ਕਈ ਜਨਮਾਂ ਦੇ ਕੀਤੇ ਹੋਏ ਕਿਲਬਿਕ, ਉਹਨਾਂ ਨੂੰ ਜੜ ਤੋਂ ਪੱਟ ਕੇ ਰੱਖ ਦਿੱਤਾ। ਕਰ ਕਿਰਪਾ ਕਿਲਬੀ ਕੱਟੇ, ਗਿਆਨ ਅੰਜਨ ਸਾਰਿਆ, ਉਹਦੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ। ਅੰਤਰੀਵ ਨੇਤਰ ਜਿਹਨੇ ਨੇ ਉਹ ਗਿਆਨ ਨਾਲ ਪੂਰਤ ਹੋ ਗਏ। ਕਰ ਕਿਰਪਾ ਕਿਲਬੀ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਜਿਨ੍ਹਾਂ ਦੇ ਅੰਦਰੋਂ ਮੋਹ ਦੀਆਂ ਤੰਦਾਂ ਤੋੜ ਦਿੱਤੀਆਂ, ਤਿਨਕਾ ਸ਼ਬਦ ਸੱਚੇ ਸਵਾਰਿਆ। ਉਸ ਸੱਚੇ ਪਰਮਾਤਮਾ ਨੇ ਉਹਨਾਂ ਦੇ ਬੋਲ, ਉਹਨਾਂ ਦੇ ਸ਼ਬਦ, ਉਹਨਾਂ ਦੀ ਬਾਣੀ ਸਦੀਵ ਕਾਲ ਲਈ ਸਵਾਰ ਦਿੱਤੀ, ਜਿਨ੍ਹਾਂ ਦੇ ਅੰਦਰ ਪਰਮਾਤਮਾ ਨੇ ਆਨੰਦ ਬਖਸ਼ਿਆ। ਇਹਦਾ ਮਤਲਬ ਕਿ ਆਨੰਦ ਅੰਦਰ ਦੀ ਅਵਸਥਾ ਹੈ। ਜਿਹਦੇ ਕਿਲਵੇ ਕੱਟੇ ਜਾਣ, ਜਿਹਦੇ ਅੰਦਰ ਗਿਆਨ ਦਾ ਸੁਰਮਾ ਪੈ ਜਾਏ, ਤੇ ਸੱਚ ਇਹ ਵੇ ਕਿ ਜਿਸ ਦੇ ਸ਼ਬਦਾਂ ਵਿੱਚ ਇੰਨੀ ਸਮਰੱਥਾ ਆ ਜਾਏ ਕਿ ਪਰਮਾਤਮਾ ਉਹਦੇ ਬੋਲਾਂ ਨੂੰ ਸਵਾਰ ਦੇਵੇ। ਕਰ ਕਿਰਪਾ ਕਿਲਵੀ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਇਹ ਅਸਲ ਚ ਆਨੰਦ ਹੈ ਜਿਹੜਾ ਆਪਣੇ ਸਤਿਗੁਰੂ ਤੋਂ ਮੈਂ ਮਾਣਿਆ ਹੈ। ਮੈਂ ਬੇਨਤੀ ਕਰਾਂ ਕਿ ਸ਼ਬਦ ਆਨੰਦ ਮੈਂ ਵਰਤਿਆ ਹੈ, ਉਂਜ ਬਾਣੀ ਚ ਹੈ ਵੀ ਸਾਡੀ ਮੰਜ਼ਿਲ ਇਹ ਕਿ ਸਾਨੂੰ ਆਨੰਦ ਦੀ ਪ੍ਰਾਪਤੀ ਹੋ ਜਾਏ। ਆ ਬੰਦਾ ਜਿਹੜਾ ਇੰਦਰਿਆਵੀ ਆਨੰਦ ਮਾਣਦਾ, ਗੁਰਬਾਣੀ ਮੁਤਾਬਕ ਆਤਮਕ ਆਨੰਦ ਦੇ ਸਾਹਮਣੇ ਇੰਦਰੀਆਂ ਦੇ ਆਨੰਦ ਦੀ ਕੋਈ ਵੀ ਕੀਮਤ ਨਹੀਂ। ਜਿੱਥੇ ਪਰਮਾਤਮਾ ਦੇ ਨਾਮ ਦਾ ਆਨੰਦ ਹੈ, ਜਿੱਥੇ ਉਹ ਖੁਸ਼ੀ ਤੇ ਖੇੜਾ ਹੈ, ਉੱਥੇ ਸੰਸਾਰ ਦਾ ਕੋਈ ਵੀ ਖੁਸ਼ੀ ਖੇੜਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਇਸੇ ਲਈ ਸਤਿਗੁਰੂ ਨੇ ਭਗਤੀ ਕਰਨ ਵਾਲੇ ਉਹਨਾਂ ਲਈ ਇਹ ਸ਼ਬਦ ਵਰਤੇ ਨੇ ਕਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਸਦਾ ਵਿਗਾਸ ਜਿਹਨੂੰ ਕਿਹਾ ਹੈ, ਉਹ ਥੋੜ ਚਿਰਾ ਨਹੀਂ, ਫੁੱਲ ਖਿੜਿਆ ਤੇ ਮੁਰਝਾਏਗਾ, ਜਵਾਨੀ ਆਈ ਏ ਤੇ ਢਲੇਗੀ, ਦਿਨ ਚੜਿਆ ਤੇ ਜ਼ਰੂਰ ਛਿਪੇਗਾ, ਪਰ ਉਹ ਜਿਹੜਾ ਸਦਾ ਵਿਗਾਸ ਕਹਿ ਪਿਆਰਿਓ, ਨਾ ਉਹਦੇ ਤੇ ਮੁਰਝਾਣਾ ਆਉਂਦਾ ਤੇ ਨਾ ਉਹਦੇ ਉੱਤੇ ਕਦੀ ਸ਼ਾਮ ਪੈਂਦੀ, ਉਹ ਸਦੀਵੀ ਆਨੰਦ। ਆਓ ਮੈਂ ਇੱਕ ਉਦਾਹਰਨ ਆਪ ਜੀ ਨੂੰ ਬਾਣੀ ਚ ਹੋਰ ਦੇ ਦਿਆਂ। ਉਸ ਅਵਸਥਾ ਵਿੱਚ ਬਾਹਰ ਦਾ ਸੁੱਖ ਵੀ ਅੰਦਰ ਦਾ ਆਨੰਦ ਨਹੀਂ ਖੋ ਸਕਦਾ, ਉਸ ਅਵਸਥਾ ਵਿੱਚ ਬਾਹਰ ਦਾ ਦੁੱਖ ਵੀ ਅੰਦਰ ਦਾ ਆਨੰਦ ਨਹੀਂ ਖੋ ਸਕਦਾ। ਕਿਉਂਕਿ ਜਦੋਂ ਬਾਹਰ ਅੱਤ ਸੁੱਖ ਮਿਲਦਾ, ਉਦੋਂ ਵੀ ਬੰਦਾ ਕਈ ਵਾਰੀ ਸੁੱਖ ਵਿੱਚ ਅਹੰਕਾਰੀ ਹੋ ਜਾਂਦਾ, ਤੇ ਜਦੋਂ ਇਨਸਾਨ ਕੋਲ ਅੱਤ ਦਾ ਦੁੱਖ ਹੁੰਦਾ, ਸੱਚ ਇਹ ਵੇ ਉਦੋਂ ਵੀ ਬੰਦਾ ਖੀਣਤਾ ਦੀ ਖੱਡ ਵਿੱਚ ਡਿੱਗ ਪੈਂਦਾ। ਸੁੱਖ ਵਿੱਚ ਜ਼ਿਆਦਾ ਅਹੰਕਾਰੀ ਬਣ ਗਿਆ, ਦੁੱਖ ਆਇਆ ਤੇ ਅੰਦਰ ਖੀਣਤਾ ਆ ਗਈ। ਪਰ ਸਤਿਗੁਰੂ ਕਹਿੰਦੇ ਨਹੀਂ, ਜਿਹੜਾ ਭਗਤ ਨੂੰ ਸਦੀਵ ਕਾਲ ਲਈ ਆਨੰਦ ਮਿਲਿਆ, ਉੱਥੇ ਦੁੱਖ ਸੇ ਥੁੱਕ ਅਸਰ ਨਹੀਂ ਕਰਦੇ। ਸਤਿਗੁਰੂ ਦਾ ਇੱਕ ਅੰਮ੍ਰਿਤ ਸ਼ਲੋਕ ਹੈ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਗੁਰਮੁਖ ਦੇ ਅੰਦਰ ਸਹਿਜ ਅਵਸਥਾ ਹੈ, ਉਹਦਾ ਮਨ, ਉਹਦੀ ਸੁਰਤੀ ਦਸਮ ਦੀਵਾਰ ਵਿੱਚੋਂ ਟਿਕਿਆ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਓਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਜਿੱਥੇ ਸਦੀਵ ਕਾਲ ਦੀ ਖੇੜਾ ਹੈ, ਉੱਥੇ ਦੁੱਖ ਤੇ ਸੁੱਖ ਨਹੀਂ ਵਿਆਪਦੇ। ਇਸੇ ਨੂੰ ਭਗਤ ਰਵਿਦਾਸ ਸਾਹਿਬ ਨੇ ਆਪਣੀ ਮੁਬਾਰਕ ਰਸਨਾ ਤੋਂ ਇੱਕ ਸ਼ਬਦ ਵਿੱਚ ਫੁਰਮਾਇਆ ਕਿ ਬੇਗਮ ਪੂਰਾ ਸ਼ਹਿਰ ਕੋ ਨਾਉ, ਮਨ ਦਾ ਆਨੰਦ। ਜਿੱਥੇ ਕੋਈ ਗਮ ਨਹੀਂ, ਬੇਗਮ ਪੂਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਤਈ ਨਹੀਂ ਤੈ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਹਿੰਦੇ ਉੱਥੇ ਸਦੀਵ ਕਾਲ ਲਈ ਆਨੰਦ ਹੈ। ਆਓ ਅਸੀਂ ਇਤਿਹਾਸ ਵਿੱਚੋਂ ਉਸ ਗੁਰਮੁਖ ਦੇ ਜੀਵਨ ਦੀ ਇੱਕ ਝਾਕੀ ਦੇਖੀਏ ਜਿਹਨੂੰ ਪਰਮਾਤਮਾ ਨੇ ਆਤਮਕ ਆਨੰਦ ਬਖਸ਼ਿਆ। ਬਾਹਰ ਦਾ ਵਾਪਰਦਾ ਨਾ ਸੁੱਖ ਤੇ ਨਾ ਦੁੱਖ ਉਹਦੇ ਆਨੰਦ ਉੱਪਰ ਕੋਈ ਅਸਰ ਨਹੀਂ ਪਾ ਸਕਦਾ, ਉਹਦੇ ਉੱਪਰ ਪੂਰਨ ਤੌਰ ਤੇ ਕੋਈ ਅਸਰ ਨਹੀਂ ਪਾ ਸਕਦਾ। ਉਸ ਦਾ ਨਾਮ ਹੈ ਭਾਈ ਭਿਖਾਰੀ ਜੀ। ਮੈਂ ਥੋੜ੍ਹਾ ਜਿਹਾ, ਕਿਉਂਕਿ ਆਪਨੇ ਘਟਨਾ ਤਾਂ ਬਹੁਤ ਹੋਰੀ ਸੁਣੀ ਹੋਣੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਤੋਂ ਪੁੱਛਿਆ ਗਿਆ ਮਹਾਰਾਜ ਕਿ ਕੋਈ ਐਸਾ ਸਿੱਖ, ਕੋਈ ਐਸਾ ਗੁਰਮੁਖ ਜਿਹਦੇ ਅੰਦਰ ਸਦਾ ਹੀ ਵਿਗਾਸ ਹੋਵੇ, ਸਦਾ ਹੀ ਖੇੜਾ ਹੋਵੇ, ਕਦੀ ਉਹਦੇ ਅੰਦਰ ਨੂੰ ਚਿੰਤਾ ਝੋਰਾ ਵਿਆਪੇ ਨਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਨੇ ਖਾਂ, ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਐਸੇ ਅਨੇਕਾਂ ਸਿੱਖ ਨੇ, ਪਰ ਜੇਕਰ ਤੁਸੀਂ ਕਿਸੇ ਦੇ ਜੀਵਨ ਨੂੰ ਦੇਖਣਾ ਚਾਹੁੰਦੇ ਹੋ ਤੇ ਆਓ, ਮੈਂ ਤੁਹਾਨੂੰ ਇੱਕ ਸਿੱਖ ਦੇ ਕੋਲ ਭੇਜਣਾ। ਗੁਜਰਾਤ ਭੇਜਿਆ ਜਾਂਦਾ ਤੇ ਜਿਹਨੇ ਪੁੱਛਿਆ ਉਹਦਾ ਨਾਮ ਹੈ ਭਾਈ ਗੁਰਮੁਖ। ਭਾਈ ਗੁਰਮੁਖ ਉਹਨੂੰ ਭਾਈ ਭਿਖਾਰੀ ਦੇ ਘਰ ਭੇਜਿਆ ਜਾਂਦਾ। ਬਸ ਇੰਨੀ ਗੱਲ ਦੱਸ ਕੇ ਕਿ ਉਹਦੇ ਨੇੜੇ ਖੋਦ ਕੇ ਬੈਠ ਜਾਈ ਤੇ ਤੈਨੂੰ ਸਮਝ ਪੈ ਜਾਏਗੀ ਕਿ ਅੰਦਰ ਦਾ ਆਨੰਦ, ਅੰਦਰ ਦਾ ਖੇੜਾ ਕੀ ਹੈ। ਭਾਈ ਭਿਖਾਰੀ ਦੇ ਘਰ ਭਾਈ ਗੁਰਮੁਖ ਜਾਂਦੇ, ਜਦੋਂ ਉੱਥੇ ਪਹੁੰਚਦੇ ਨੇ ਤੇ ਘਰ ਦੇ ਅੰਦਰ ਵਿਆਹ ਰਚਿਆ, ਸਾਰੇ ਆਪਾਂ ਸਾਖੀ ਤੋਂ ਜਾਣੂ ਆ। ਮੈਂ ਸਿਰਫ ਤੱਤ ਭਾਵ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਬੱਚੇ ਦਾ ਘਰ ਵਿੱਚ ਵਿਆਹ ਹੈ, ਹਲਵਾਈ ਲੱਗੇ ਨੇ, ਸੋਹਣੇ ਕੱਪੜੇ ਸੀਤੇ ਜਾ ਰਹੇ ਨੇ, ਪਰਿਵਾਰ ਦੇ ਜੀਆਂ ਵਿੱਚ ਚਹਿਲ ਪਹਿਲ, ਬੜੀ ਖੁਸ਼ੀ ਹੈ। ਤੇ ਜਦੋਂ ਭਾਈ ਗੁਰਮੁਖ ਘਰ ਪਹੁੰਚਦਾ, ਸਾਰੇ ਵਰਤਾਰੇ ਨੂੰ ਉਹ ਧਿਆਨ ਨਾਲ ਦੇਖਦਾ ਕਿ ਪੁੱਤਰ ਦੀ ਵਿਆਹ ਦਾ ਸਾਜੋ ਸਮਾਨ ਇਕੱਠਾ ਹੋਇਆ, ਮਠਿਆਈ ਬਣ ਰਹੀ ਹੈ, ਮੇਲ ਜਿਹੜਾ ਉਹ ਰਿਸ਼ਤੇਦਾਰ ਘਰ ਵਿੱਚ ਆਏ ਨੇ। ਤੇ ਭਾਈ ਗੁਰਮੁਖ ਕਹਿੰਦੇ ਨੇ ਕਿ ਮੈਨੂੰ ਧੰਨ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੈ ਤੇ ਮੈਂ ਭਾਈ ਭਿਖਾਰੀ ਨੂੰ ਮਿਲਣਾ ਆ। ਪਰਿਵਾਰ ਕਹਿੰਦੇ ਨੇ ਉਹ ਘਰ ਦੇ ਵਿੱਚ ਹੀ ਨੇ, ਪਰ ਅੰਦਰ ਕਮਰੇ ਵਿੱਚ ਕੰਮ ਕਰ ਰਹੇ ਨੇ ਕੁਛ। ਭਾਈ ਗੁਰਮੁਖ ਨੂੰ ਉਹਨਾਂ ਦੇ ਕੋਲ ਲੈ ਜਾਂਦੇ ਨੇ। ਜਦੋਂ ਭਾਈ ਗੁਰਮੁਖ ਭਾਈ ਭਿਖਾਰੀ ਕੋਲ ਜਾਂਦਾ ਤੇ ਕੀ ਦੇਖਦੇ ਨੇ ਕਿ ਭਾਈ ਭਿਖਾਰੀ ਜੀ ਆਪਣੇ ਹੱਥ ਵਿੱਚ ਲੈ ਕੇ ਸੂਆ, ਜਿਸ ਸੱਪ ਉੱਤੇ, ਜਿਸ ਚਟਾਈ ਤੇ ਬੈਠਣਾ ਹੈ ਉਹਨੂੰ ਆਪਣੇ ਹੱਥਾਂ ਦੇ ਨਾਲ ਸੀਂਦੇ ਪਏ। ਚਿੱਟਾ ਇੱਕ ਕੱਪੜਾ ਉਹਨਾਂ ਦੇ ਕੋਲ ਹੈ, ਉਸ ਕੱਪੜੇ ਨੂੰ ਵੀ ਸੀਨ ਮਾਰ ਲਈ ਹੈ ਤੇ ਇੰਜ ਲੱਗਦਾ ਹੈ ਕਿ ਜਿਵੇਂ ਕਿਸੇ ਮੁਰਦੇ ਦੇ ਤਨ ਉੱਤੇ ਉਹ ਖੱਪਣ ਪਾਉਣਾ ਹੈ। ਭਾਈ ਗੁਰਮੁਖ ਕੋਲ ਜਾਂਦੇ ਨੇ, ਜਾ ਕੇ ਅਦਬ ਨਾਲ ਉਹਨਾਂ ਨੂੰ ਗੁਰਸਿੱਖੀ ਦੇ ਨਾਤੇ ਤੇ ਆਪਣੇ ਵੱਲੋਂ ਨਮਸਕਾਰ ਕਰਦੇ। ਭਾਈ ਭਿਖਾਰੀ ਪੁੱਛਦੇ ਨੇ, ਆਓ ਭਾਈ ਸਾਹਿਬ ਜੀ, ਅੱਗੋਂ ਉੱਤਰ ਮਿਲਦਾ, ਮੈਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭੇਜਿਆ। ਕਹਿਣ ਲੱਗੇ ਜੀ ਆਇਆਂ ਨੂੰ। ਭਾਈ ਗੁਰਮੁਖ ਪੁੱਛਦੇ ਨੇ, ਇੰਜ ਲੱਗਦਾ ਤੁਹਾਡੇ ਘਰ ਵਿੱਚ ਵਿਆਹ ਹੈ? ਕਹਿਣ ਲੱਗੇ ਖਾਂ, ਮੇਰੇ ਬੇਟੇ ਦੀ ਸ਼ਾਦੀ ਹੈ, ਮੇਰੇ ਪੁੱਤਰ ਦਾ ਵਿਆਹ ਹੈ, ਆ ਸਾਰਾ ਸਾਜੋ ਸਮਾਨ ਵਿਆਹ ਦਾ ਇਕੱਠਾ ਹੋਇਆ। ਤੇ ਭਾਈ ਗੁਰਮੁਖ ਥੋੜਾ ਜਿਹਾ ਸਮਾਂ ਚੁੱਪ ਕਰਕੇ ਪੁੱਛਦੇ ਨੇ ਕਿ ਇੱਕ ਕਿਰਪਾ ਕਰਕੇ ਦੱਸੋ, ਤੁਸੀਂ ਇਹ ਤੱਪੜ ਕਿਉਂ ਸੀਂਦੇ ਪਏ? ਆ ਚਿੱਟਾ ਕੱਪੜਾ ਕਿਉਂ ਤਿਆਰ ਕੀਤਾ? ਭਾਈ ਭਿਖਾਰੀ ਜੀ ਮੁਸਕਰਾ ਪਏ, ਮੈਂ ਤਾਂ ਬੇਨਤੀ ਕੀਤੀ ਨਾਮ ਦਾ ਜੀਵਨ ਤੇ ਨਾਮ ਦਾ ਆਨੰਦ। ਕਹਿਣ ਨੂੰ ਆਵਾਜ਼, ਕਹਿਣ ਨੂੰ ਬਿਲਕੁਲ ਸ਼ਬਦ ਥੋੜੇ ਨੇ, ਪਰ ਪਿਆਰਿਓ ਇਹਦੇ ਪਿੱਛੇ ਪੂਰੀ ਜ਼ਿੰਦਗੀ ਲੱਗ ਜਾਂਦੀ। ਕਹਿਣ ਲੱਗੇ ਸਾਰਾ ਪਰਿਵਾਰ ਖੁਸ਼, ਤੁਸੀਂ ਵੀ ਪ੍ਰਸੰਨ ਨਜ਼ਰ ਆ ਰਹੇ ਹੋ, ਪਰ ਵਿਆਹ ਵਿੱਚ ਤੱਪੜ ਕਿਉਂ ਸੀ ਰਹੇ ਹੋ? ਭਾਈ ਭਿਖਾਰੀ ਖਾਮੋਸ਼ ਹੋਏ, ਉਸ ਤੋਂ ਬਾਅਦ ਮੁਸਕਰਾ ਕੇ ਕਹਿੰਦੇ ਨੇ, ਖਾਂ, ਇਸ ਦੀ ਲੋੜ ਵੀ ਕੱਲ ਨੂੰ ਪੈਣੀ। ਕੱਲ ਨੂੰ ਜੀ? ਕਹਿਣ ਲੱਗੇ ਬਾਕੀ ਜੀਆਂ ਨੂੰ ਕੋਈ ਪਤਾ ਨਹੀਂ, ਉਹਨਾਂ ਨੂੰ ਸਿਰਫ ਬਰਾਤ ਵਾਲੇ ਕੱਪੜੇ ਦਿਸਦੇ ਨੇ, ਘਰ ਆਏ ਕੋਈ ਮੇਲ ਮਿਲਾਪ ਦਾ ਖਾਣਾ ਦਿਸਦਾ, ਪਰ ਮੈਨੂੰ ਕੱਲ ਵਾਲੇ ਦਿਨ ਵਿੱਚ ਵਾਪਰਦੀ ਹੋਈ ਘਟਨਾ ਨਜ਼ਰ ਆ ਰਹੀ ਹੈ। ਕੱਲ ਨੂੰ ਵਿਆਹ ਤੋਂ ਬਾਅਦ ਇਸ ਚੀਜ਼ ਦੀ ਵੀ ਲੋੜ ਪੈਣੀ ਹੈ ਜਿਹਦੀ ਬਾਕੀ ਪਰਿਵਾਰ ਦੇ ਜੀਆਂ ਨੂੰ ਸਮਝ ਨਹੀਂ। ਭਾਈ ਗੁਰਮੁਖ ਦੇਖਦੇ ਨੇ ਭਾਈ ਭਿਖਾਰੀ ਬਾਣੀ ਪੜ੍ਹ ਰਹੇ ਨੇ ਤੇ ਨਾਲ ਨਾਲ ਤੱਪੜ ਛਿੰਦੇ। ਪੁੱਤਰ ਦਾ ਵਿਆਹ ਹੋਣ ਲੱਗਾ, ਬਰਾਤ ਚੜ੍ਹੀ ਹੈ, ਸਾਰਾ ਪਰਿਵਾਰ ਆਨੰਦ ਵਿੱਚ ਹੈ। ਭਾਈ ਭਿਖਾਰੀ ਵੀ ਅੱਜ ਬਰਾਤ ਚੜ੍ਹੇ ਵੀ ਬਾਣੀ ਪੜ੍ਹਦੇ ਪਏ। ਗੁਰਮੁਖੋ, ਜਦੋਂ ਬਰਾਤ ਜਾਂਦੀ ਹੈ, ਵਿਆਹ ਹੁੰਦਾ, ਉਹੀ ਪੁੱਤਰ ਵਾਪਸ ਘਰ ਆਉਂਦਾ ਤੇ ਉਹਦੇ ਪੇਟ ਵਿੱਚ ਸੂਲ ਉੱਠਦਾ ਤੇ ਸੂਲ ਨਾਲ ਤੜਫਦਿਆਂ ਜਦੋਂ ਉਹਦੀ ਮੌਤ ਹੁੰਦੀ ਏ, ਬਾਕੀ ਲੋਕ ਤਾਂ ਰੋਣ ਵਾਲੇ ਪਾਸੇ ਚੱਲ ਪਏ, ਪਰ ਭਾਈ ਭਿਖਾਰੀ ਜਿਹੜਾ ਤੱਪੜ ਕੱਲ ਸੀਂਦੇ ਪਏ ਸਨ ਉਹਨੂੰ ਜ਼ਮੀਨ ਤੇ ਵਿਛਾ ਕੇ ਕਹਿੰਦੇ ਨੇ ਗੁਰਮੁਖੋ ਰੋ ਨਾ, ਆਓ ਗੁਰੂ ਨਾਨਕ ਸਾਹਿਬ ਦਾ ਸ਼ਬਦ ਗਾਈਏ, ਪਰਮਾਤਮਾ ਦੀ ਬਾਣੀ ਪੜ੍ਹੀਏ। ਮੈਂ ਇੱਕ ਬੇਨਤੀ ਕਰਾਂਗਾ ਕਿ ਇੱਕ ਘਰ ਵਿੱਚ ਦੋ ਘਟਨਾਵਾਂ ਵਾਪਰੀਆਂ ਨੇ, ਅੱਜ ਸਵੇਰ ਤੱਕ ਉਸ ਘਰ ਵਿੱਚ ਚਾਹ ਸੀ ਵਿਆਹ ਦਾ, ਅੱਜ ਸ਼ਾਮ ਨੂੰ ਜਿਹਦਾ ਵਿਆਹ ਸੀ ਉਹਦੀ ਅਰਥੀ ਤਿਆਰ ਹੁੰਦੀ ਪਈ, ਉਹੀ ਤੱਪੜ ਜ਼ਮੀਨ ਤੇ ਵਿਛਾਇਆ। ਭਾਈ ਭਿਖਾਰੀ ਬਰਾਤ ਚੜ੍ਹਦਿਆਂ ਵੀ ਪਿਆਰੇ ਦੀ ਸਿਫਤ ਕਰ ਰਹੇ ਨੇ, ਤੇ ਅੱਜ ਪੁੱਤਰ ਦੀ ਅਰਥੀ ਉੱਠਣੀ ਹੈ ਤੇ ਤਾਂ ਵੀ ਪਿਆਰੇ ਦੀ ਸਿਫਤ ਕਰਦੇ। ਜਦੋਂ ਪੁੱਤਰ ਦਾ ਸੰਸਕਾਰ ਕਰਕੇ ਆਏ, ਭਾਈ ਗੁਰਮੁਖ ਨੇ ਸਭ ਕੁਝ ਦੇਖਿਆ, ਉਹਨੇ ਵੇਖਿਆ ਨਾ ਤਾਂ ਵਿਆਹ ਵੇਲੇ ਇਹ ਖੁਸ਼ੀ ਸੀ ਤੇ ਨਾ ਮੌਤ ਵੇਲੇ ਇਹਦੇ ਅੰਦਰ ਕੋਈ ਚਿੰਤਾ, ਇੱਕ ਰਸ ਗੁਰੂ ਕੇ ਸ਼ਬਦ ਦੇ ਆਨੰਦ ਵਿੱਚ ਖੇ। ਸੰਸਕਾਰ ਤੋਂ ਬਾਅਦ ਭਾਈ ਭਿਖਾਰੀ ਸਾਹਿਬ ਇਕੱਲੇ ਬੈਠੇ ਨੇ, ਭਾਈ ਗੁਰਮੁਖ ਕੋਲ ਚਲੇ ਗਏ, ਕਹਿਣ ਲੱਗੇ ਭਾਈ ਸਾਹਿਬ ਮੈਂ ਆਪ ਜੀ ਦੀ ਕਰਨੀ ਨੂੰ ਨਮਸਕਾਰ ਕਰਨਾ, ਪਰ ਮੇਰੇ ਮਨ ਚ ਇੱਕ ਸ਼ੰਕਾ ਹੈ। ਭਾਈ ਭਿਖਾਰੀ ਮੁਸਕਰਾ ਕੇ ਕਹਿੰਦੇ ਨੇ ਦੱਸੋ, ਕਹਿੰਦੇ ਨੇ ਤੁਹਾਨੂੰ ਇਹ ਕੱਲ ਪਤਾ ਸੀ ਕਿ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਹੈ? ਕਹਿਣ ਲੱਗੇ ਹਾਂ, ਇੰਨੀ ਕੁ ਸਮਝ ਗੁਰੂ ਨੇ ਆਤਮਕ ਜੀਵਨ ਵਿੱਚੋਂ ਦੇ ਦਿੱਤੀ ਹੈ, ਪਤਾ ਸੀ ਮੇਰੇ ਪੁੱਤਰ ਦੀ ਕੱਲ ਮੌਤ ਹੋਣੀ ਹੈ। ਕਹਿਣ ਲੱਗੇ ਜੇ ਪਤਾ ਸੀ ਤੇ ਅਰਦਾਸ ਕਰਕੇ ਕਿਉਂ ਨੀ ਪੁੱਤਰ ਦੀ ਜ਼ਿੰਦਗੀ ਮੰਗ ਲਈ, ਤੁਹਾਡੀ ਅਰਦਾਸ ਸੁਣੀ ਜਾਣੀ ਸੀ। ਕਹਿਣ ਲੱਗੇ ਮੈਂ ਅਰਦਾਸ ਕੀਤੀ ਤੇ ਮੇਰੀ ਅਰਦਾਸ ਸੁਣੀ ਗਈ। ਭਾਈ ਗੁਰਮੁਖ ਕਹਿੰਦੇ ਨੇ ਸੁਣੀ ਗਈ? ਜੇ ਸੁਣੀ ਗਈ ਤੇ ਪੁੱਤਰ ਦੀ ਮੌਤ ਕਿਉਂ ਹੋਈ? ਕਹਿਣ ਲੱਗੇ ਮੈਂ ਇਹ ਅਰਦਾਸ ਨਹੀਂ ਸੀ ਕੀਤੀ ਕਿ ਮੇਰੇ ਪੁੱਤਰ ਨੂੰ ਜ਼ਿੰਦਗੀ ਮਿਲੇ, ਮੈਂ ਤੱਪੜ ਸੀਂਦਿਆਂ ਖੱਪਣ ਸੀਂਦਿਆਂ ਇੱਕੋ ਅਰਦਾਸ ਕੀਤੀ ਸੀ, ਦਾਤਾ ਅੱਜ ਪੁੱਤਰ ਦਾ ਵਿਆਹ ਹੈ, ਸ਼ਾਮ ਤੱਕ ਇਹਦੀ ਮੌਤ ਹੋਣੀ ਏ, ਇੱਕੋ ਤੇਰੇ ਚਰਨਾਂ ਵਿੱਚ ਬੇਨਤੀ ਏ, ਜਿਹੜੇ ਅੰਦਰ ਦਾ ਚਾਹ ਅੱਜ ਸਵੇਰੇ ਬਣੇ, ਕੱਲ ਨੂੰ ਪੁੱਤਰ ਦੀ ਲਾਸ਼ ਵੇਖ ਕੇ ਸ਼ਾਮ ਨੂੰ ਮੇਰੇ ਅੰਦਰ ਦਾ ਖੇੜਾ ਨਾ ਚਲਾ ਜਾਵੇ। ਮੇਰੇ ਗੁਰੂ ਨੇ ਮੈਨੂੰ ਉਹ ਆਨੰਦ ਦੇ ਦਿੱਤਾ ਤੇ ਨਾਲ ਹੀ ਗੱਲ ਕੀ, ਕਹਿਣ ਲੱਗੇ ਗੁਰਮੁਖ ਤੂੰ ਗੁਰੂ ਕਾ ਸਿੱਖ ਹੈ, ਤਿੰਨ ਗੱਲਾਂ ਸਿੱਖ ਨੂੰ ਚੇਤੇ ਰੱਖਣੀਆਂ ਚਾਹੀਦੀਆਂ। ਕਿਹੜੀਆਂ? ਕਹਿਣ ਲੱਗੇ ਉਹ ਹੀ ਮੁਕਤ ਹੋਵੇਗਾ ਜਿਹੜਾ ਤਿੰਨ ਬਚਨਾਂ ਨੂੰ ਜ਼ਿੰਦਗੀ ਚ ਕਮਾ ਲਏਗਾ। ਪਹਿਲਾ ਬਚਨ ਕਿ ਪਰਮਾਤਮਾ ਦੇ ਭਾਣੇ ਨੂੰ ਆਪਣੇ ਅੰਦਰ ਤੋਂ ਸੱਤ ਕਰਕੇ ਮੰਨੇ। ਦੂਸਰਾ ਬਚਨ ਕਿ ਪਰਮਾਤਮਾ ਦੇ ਸਿਮਰਨ ਨੂੰ ਕਦੀ ਹਿਰਦੇ ਵਿੱਚੋਂ ਵਸਾਰੇ ਨਾ। ਤੇ ਤੀਸਰਾ ਬਚਨ ਜਿਉਂਦੇ ਜੀ ਆਪਣੇ ਸਰੀਰ ਦੇ ਮੋਹ ਤੋਂ ਮੁਕਤ ਹੋ ਜਾਏ, ਜਿਹਦੇ ਅੰਦਰ ਤਿੰਨ ਗੁਣ ਆ ਗਏ ਸੱਚੀ ਮੁੱਚੀ ਉਹ ਮੁਕਤੀ ਦਾ ਪਾਤਰ ਬਣ ਜਾਂਦਾ। ਕਵੀ ਸੰਤੋਖ ਸਿੰਘ ਗੁਣਾ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਚ ਸ਼ਬਦ ਲਿਖਿਆ ਹੈ, ਕਹਿਣ ਲੱਗੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹਦਾ ਮਤਲਬ ਭਾਈ ਗੁਰਮੁਖ ਜੋ ਤੂੰ ਸਵਾਲ ਕੀਤੇ ਨੇ ਕਿ ਮੇਰੇ ਬੱਚਾ ਬਚਿਆ ਕਿਉਂ ਨਾ, ਤਾਂ ਮੈਂ ਤੈਨੂੰ ਦੱਸਣ ਲੱਗਾ, ਮੇਰੀ ਬੇਨਤੀ ਧਿਆਨ ਨਾਲ ਸੁਣ। ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰਕੀਜੈ। ਭਾਣਾ ਮੰਨਣ ਵਿੱਚ ਆਪਣੇ ਮਨ ਨੂੰ ਪੂਰੀ ਤਰ੍ਹਾਂ ਟਿਕਾ ਦੇ। ਸਤ ਨਾਮ ਕੋ ਸਿਮਰਨ ਕਰਨੋ, ਦੂਜਾ ਕੰਮ ਕਿ ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰਨ। ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਮਨ ਤੇ ਬਿਸਰਨੋ। ਕਹਿਣ ਲੱਗੇ ਮੁਕਤੀ ਕੇ ਸਾਧਨ ਇਹ ਤੀਨ, ਕਹਿ ਗੁਰੂ ਅਰ ਸੰਤ ਪ੍ਰਵੀਨ। ਇਹ ਤਿੰਨ ਗੱਲਾਂ ਕੀ ਮੁਕਤ ਕਰ ਦੇਣਗੀਆਂ ਕਿ ਪਹਿਲੀ ਗੱਲ ਭਾਣਾ ਮੰਨੇ, ਦੂਜੀ ਬਾਤ ਸਤਨਾਮ ਦਾ ਸਿਮਰਨ ਕਰੇ, ਤੇ ਤੀਸਰੀ ਗੱਲ ਚਾਹੁੰਦੇ ਜੀ ਆਪਣੇ ਤਨ ਖੰਤਾ ਦੇ ਅਧਿਆਸ ਤੋਂ ਉੱਪਰ ਉੱਠ ਜਾਏ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਆਨੰਦ ਉਹ ਹੈ ਕਿ ਜਿਹੜਾ ਬਾਹਰ ਮੁਖੀ ਵਾਪਰੀਆਂ ਘਟਨਾਵਾਂ ਦਾ ਜਿਹਦੇ ਉੱਪਰ ਅਸਰ ਨਹੀਂ। ਇਸੇ ਨੂੰ ਫਿਰ ਸਤਿਗੁਰੂ ਨੇ ਕਿਹਾ ਕਿ ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਦ ਤੂ। ਅੱਜ ਸਤਿਗੁਰੂ ਦਾ ਇਹ ਸ਼ੰਤ ਰੂਪ ਹੁਕਮ ਹੈ। ਆਓ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ, ਮੈਂ ਸਿਰਫ ਪਹਿਲੀ ਤੁਕ ਦੇ ਹੀ ਥੋੜਾ ਜਿਹਾ ਵਿਸਤਾਰ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਹਜ਼ੂਰ ਦੇ ਇਸ ਸ਼ਬਦ ਦੀ ਆਰੰਭਕ ਤੁਕ ਨੂੰ ਫਿਰ ਆਪ ਜੀ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ।
ਹੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਮੈਂ ਆਪ ਜੀ ਦੇ ਨਾਮ ਵਿੱਚ ਜੀਨਾ ਹਾਂ। ਮੇਰੇ ਮਨ ਨੂੰ ਆਪ ਜੀ ਦੇ ਨਾਮ ਨੇ ਸਦੀਵੀ ਆਨੰਦ ਬਖਸ਼ਿਆ ਹੈ।
ਸਾਚੋ ਸਾਚਾ ਨਾਓ ਗੁਣ ਗੋਵਿੰਦ ਹੈ ਜੀਓ।
ਸਾਚਾ ਸਾਚੋ ਨਾਓ, ਉਹ ਪਰਮਾਤਮਾ ਆਪ ਸੱਚ ਹੈ, ਉਹਦਾ ਨਾਮ ਵੀ ਸਦੀਵ ਕਾਲ ਲਈ ਸੱਚ ਹੈ। ਉਹ ਤਿੰਨਾਂ ਕਾਲਾਂ ਵਿੱਚ ਸੱਚ ਹੈ ਤੇ ਜਦੋਂ ਕਾਲ ਨਹੀਂ ਸਨ ਬਣੇ ਉਹ ਉਦੋਂ ਵੀ ਸੱਚ ਹੈ। ਇਸੇ ਨੂੰ ਸਤਿਗੁਰੂ ਨੇ ਫਰਮਾਇਆ ਕਿ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਸ ਧਰਤੀ ਦੀ ਪਾਲਣਾ ਕਰਨ ਵਾਲਾ, ਧਰਤੀ ਦਾ ਸਹਾਰਾ, ਉਸ ਪਰਮਾਤਮਾ ਦੇ ਗੁਣ ਵੀ ਸ੍ਰੇਸ਼ਟ ਹਨ।
ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰਜੀ ਤਿਨ ਗੋਏ।
ਗੁਰੂ ਦੇ ਗਿਆਨ ਰਾਹੀਂ ਇਹ ਸਮਝ ਪਈ ਕਿ ਪਰਿਪੂਰਨ ਪਰਮਾਤਮਾ ਉਹ ਅਪਰ ਅਪਾਰ ਹੈ, ਉਹ ਬੇਅੰਤ ਅਸੀਮ ਹੈ, ਉਸ ਦੀ ਕੋਈ ਖੱਦ ਬੰਨਾ ਨਹੀਂ, ਉਸ ਦੀ ਕੋਈ ਸੀਮਾ ਨਹੀਂ। ਤੇ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਨ੍ਹੇ ਸਭ ਕੁਛ ਬਣਾਇਆ ਹੈ, ਉਹਨੇ ਇੱਕ ਦਿਨ ਆਪਣੇ ਵਿੱਚ ਸਭ ਕੁਛ ਸਮਾ ਲੈਣਾ ਹੈ।
ਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ।
ਪਰਵਾਣਾ ਆਇਆ ਹੁਕਮ ਪਟਾਇਆ ਫੇਰ ਨਾ ਸਕੈ ਕੋਈ। ਉਸ ਸੱਚੇ ਦੇ ਘਰ ਦਾ ਇੱਕ ਨੇਮ ਹੈ, ਸਾਰਿਆਂ ਦੇ ਘਰਾਂ ਵਿੱਚ ਮੌਤ ਦਾ ਪਰਵਾਣਾ ਆਉਣਾ ਹੈ। ਉਸ ਪਰਮਾਤਮਾ ਨੇ ਆਪ ਪਠਾਇਆ, ਆਪ ਭੇਜਿਆ, ਤੇ ਜਿਸ ਲਈ ਉਹਨੇ ਮੌਤ ਦੀ ਚਿੱਠੀ ਭੇਜ ਦਿੱਤੀ, ਦੁਨੀਆਂ ਦੀ ਕੋਈ ਤਾਕਤ ਉਸ ਪਰਿਪੂਰਨ ਪਰਮਾਤਮਾ ਦੀ ਮੌਤ ਦੀ ਭੇਜੀ ਹੋਈ ਚਿੱਠੀ ਨੂੰ ਵਾਪਸ ਨਹੀਂ ਕਰ ਸਕੇ। ਜਿਹਦੇ ਲਈ ਚਿੱਠੀ ਆ ਗਈ, ਤਾਂ ਹੀ ਤਾਂ ਸਤਿਗੁਰੂ ਨੇ ਫਰਮਾਇਆ ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ। ਭਾਈ, ਜਿਨ੍ਹਾਂ ਦੀ ਇਹ ਚਿੱਠੀ ਆ ਗਈ ਉਹਨਾਂ ਨੂੰ ਜਾਣਾ ਪਏਗਾ। ਸੋਹਿਲਾ ਸਾਹਿਬ ਵਿੱਚ ਅਸੀਂ ਰੋਜ਼ ਬਚਨ ਪੜ੍ਹਨੇ ਹਾਂ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸੋ ਮੇਲ। ਇੱਕ ਘਰ ਵਿੱਚ ਨਹੀਂ, ਸਾਰੇ ਘਰਾਂ ਵਿੱਚ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਖਾਰਾ ਸਿਮਰੀਆ ਨਾਨਕ ਸੇ ਦੇਹ ਅਵਨ। ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਫਰਮਾਇਆ ਕਿ ਜਿੱਤ ਦਿਹਾੜਾ ਧਨ ਵਰੀ, ਜਿਸ ਦਿਨ ਤੈਨੂੰ ਮੌਤ ਨੇ ਪਰਨਾ ਕੇ ਲਿਜਾਣਾ, ਜਿਸ ਦਿਨ ਪਰਵਾਣਾ ਤੇਰੇ ਨਾਂ ਦਾ ਆ ਜਾਣਾ, ਜਿੱਤ ਦਿਹਾੜਾ ਧਨ ਵਰੀ ਸਾਏ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜਕਾਏ ਸਾਹ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜੋ ਪਰਮਾਤਮਾ ਨੇ ਸਾਹ ਲਿਖ ਦਿੱਤਾ ਮਰਨ ਲਿਖਾਏ ਮੰਡਲਮੈਂ ਆਏ, ਉਹਦੇ ਪਰਵਾਣੇ ਨੂੰ ਉਹਦੀ ਲਿਖੀ ਹੋਈ ਚਿੱਠੀ ਨੂੰ ਕੋਈ ਵਾਪਸ ਨਹੀਂ ਕਰ ਸਕਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਸੰਬੰਧ ਵਿੱਚ ਬਾਬਾ ਸੁੰਦਰ ਜੀ ਦਾ ਰਾਮਕਲੀ ਸੱਦ, ਉਹਦੇ ਵਿੱਚੋਂ ਦੋ ਸਤਰਾਂ ਐਸ ਪਵਿੱਤਰ ਤੁਕ ਦੇ ਅਰਥ ਕਰਨ ਲਈ ਬੜੀਆਂ ਸਹਾਇਕ ਨੇ ਕਿ ਜੋ ਪਰਵਾਣਾ ਆ ਗਿਆ ਉਹਨੂੰ ਕੋਈ ਮੇਟ ਨਹੀਂ ਸਕਦਾ। ਉਹਨਾਂ ਦੇ ਅੰਮ੍ਰਿਤ ਬਚਨ ਨੇ ਕਹਿਣ ਲੱਗੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਗਿਆ ਕਿ ਤੁਸੀਂ ਮੇਰੇ ਕੋਲ ਆ ਜਾਓ, ਤੇ ਸਾਰਿਆਂ ਨੂੰ ਇੱਕ ਗੱਲ ਕਹੀ ਕਿ ਜਦੋਂ ਪਰਮਾਤਮਾ ਦੇ ਘਰ ਵਿੱਚੋਂ ਸੱਦਾ ਆ ਜਾਂਦਾ ਤੇ ਕੋਈ ਦੁਨੀਆਂ ਦੀ ਤਾਕਤ ਉਹਨੂੰ ਮੋੜ ਨਹੀਂ ਸਕਦੀ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਵੈ ਹਰ ਪ੍ਰਭ ਪਾਸ ਜੀਓ, ਉਹਦੇ ਲਿਖੇ ਹੋਏ ਪਰਵਾਣੇ ਨੂੰ ਕੋਈ ਫੇਰ ਨਹੀਂ ਸਕਦਾ, ਕੋਈ ਮੇਟ ਨਹੀਂ ਸਕਦਾ। ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਕਿ ਪਰਮਾਤਮਾ ਦੇ ਘਰ ਚੋਂ ਮੌਤ ਦੀ ਚਿੱਠੀ ਆ ਗਈ, ਉਹਨੂੰ ਕੋਈ ਵਾਪਸ ਕਰਕੇ ਮੇਟ ਨਹੀਂ ਸਕਦਾ।
ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ ਬੁਝਾਈ।
ਆਪ ਹੀ ਪਰਿਪੂਰਨ ਪਰਮਾਤਮਾ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਇਹਨਾਂ ਦਾ ਸੰਭਾਲ ਕਰਦਾ ਹੈ, ਆਪ ਹੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੇ ਸਾਰੇ ਜੀਵਾਂ ਦੇ ਸਿਰ ਉੱਪਰ ਲੇਖ ਲਿਖੇ ਹਨ।
ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਪਹਿਲੇ ਬੰਦੇ ਨੂੰ ਸੰਪਨ ਕਰਦਿਆਂ ਬਖਸ਼ਿਸ਼ ਕਰਦੇ ਨੇ ਕਿ ਮੇਰੇ ਵਾਹਿਗੁਰੂ ਆਪ ਅਗਮ ਹੋ, ਆਪ ਅਗੋਚਰ ਹੋ, ਤੁਹਾਡੇ ਤੱਕ ਕਿਸੇ ਬੰਦੇ ਦੀ ਇੰਦਰੀਆਂ ਕਰਕੇ ਪਹੁੰਚ ਨਹੀਂ, ਤੁਸੀਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋ। ਹੇ ਸਭਨਾ ਦੇ ਮਾਲਕ ਵਾਹਿਗੁਰੂ, ਮੈਂ ਆਪ ਜੀ ਦਾ ਨਾਮ ਸੁਣ ਕੇ, ਆਪ ਜੀ ਦਾ ਨਾਮ ਜਪ ਕੇ ਜਿੰਦਾ ਖਾਂ।
ਤੁਮ ਸਰ ਅਵਰ ਨ ਕੋਈ ਆਇਆ ਜਾਏ ਸੀ ਜੀਓ।
ਵਾਹਿਗੁਰੂ ਜੀ, ਆਪ ਜੀ ਦੇ ਬਰਾਬਰ ਹੋਰ ਕੋਈ ਨਹੀਂ। ਤੁਮ ਸਰ ਅਵਰ ਨਾ ਕੋਏ, ਕੋਈ ਆਪ ਜੀ ਦੇ ਬਰਾਬਰ ਨਹੀਂ। ਕਿਉਂ? ਕਹਿਣ ਲੱਗੇ ਬਾਕੀ ਜਿਤਨੇ ਜੀਵ ਆਏ ਨੇ ਇਹਨਾਂ ਸਾਰਿਆਂ ਨੇ ਜਾਣਾ, ਪਰ ਪਰਮਾਤਮਾ ਉਹ ਨਾ ਆਉਂਦਾ ਤੇ ਨਾ ਜਾਂਦਾ ਹੈ। ਉਸ ਵਰਗਾ ਹੋਰ ਕੋਈ ਨਹੀਂ, ਨਾ ਉਹਦੇ ਤੇ ਜਨਮ ਲਾਗੂ ਤੇ ਨਾ ਉਹਦੇ ਤੇ ਮੌਤ ਲਾਗੂ। ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ, ਉਹ ਸਦੀਵ ਕਾਲ ਸਥਿਰ ਰਹਿਣ ਵਾਲਾ ਹੈ। ਇਹ ਇੱਕ ਅੰਮ੍ਰਿਤ ਬਚਨ ਗੁਰੂ ਨਾਨਕ ਸਾਹਿਬ ਦਾ ਹੋਰ ਹੈ। ਬਾਕੀ ਜੋ ਕੋਈ ਦ੍ਰਿਸ਼ਟਮਾਨ ਦਿਸਦਾ, ਜੋ ਆਇਆ ਉਹ ਜਾਏਗਾ। ਸਤਿਗੁਰੂ ਦੇ ਸ਼ਬਦ ਨੇ ਕਿ ਇੱਥੇ ਦੇਵਤੇ ਦੈਵੀ ਗੁਣਾਂ ਵਾਲੇ ਵੀ ਜਾਣਗੇ ਤੇ ਇੱਥੇ ਹੰਸਿਆਰੀ ਬਿਰਤੀ ਵਾਲੇ ਦੈਂਤ ਵੀ ਚਲੇ ਜਾਣਗੇ, ਇੱਥੇ ਇਨਸਾਫ ਕਰਨ ਵਾਲੇ ਜੱਜ ਵੀ ਚਲੇ ਜਾਣਗੇ, ਇੱਥੇ ਅਪਰਾਧ ਕਰਨ ਵਾਲੇ ਅਪਰਾਧੀ ਵੀ ਚਲੇ ਜਾਣਗੇ, ਇੱਥੇ ਪੁੰਨ ਕਰਨ ਵਾਲੇ ਪੁੰਨੀ ਵੀ ਚਲੇ ਜਾਣਗੇ, ਇੱਥੇ ਪਾਪ ਕਰਨ ਵਾਲੇ ਪਾਪੀ ਵੀ ਚਲੇ ਜਾਣਗੇ। ਸੱਚ ਇਹ ਕਿ ਜੇ ਨਹੀਂ ਜਾਏਗਾ ਤੇ ਕੇਵਲ ਇੱਕ ਪਰਮਾਤਮਾ, ਕਿਉਂਕਿ ਬਾਕੀ ਸਾਰੇ ਜਿਹੜੇ ਆਏ ਨੇ ਉਹਨਾਂ ਚਲੇ ਜਾਣੇ, ਪਰਮਾਤਮਾ ਤੇਰੇ ਵਰਗਾ ਕੋਈ ਨਹੀਂ, ਆਪ ਸਦੀਵ ਰਹਿਣ ਵਾਲੇ। ਸਤਿਗੁਰੂ ਦੇ ਬਚਨ ਨੇ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧ ਕਾ ਧਰਾ, ਅਸ਼ਟ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਕੇਵਲ ਇੱਕ ਪਰਮਾਤਮਾ, ਮੁਕਾਮ ਤਿਸ ਨੂੰ ਆਖੀਐ, ਅਸਲੀ ਟਿਕਾਣਾ ਉਹਦਾ, ਬਾਕੀ ਪਿਆਰਿਓ ਸਭ ਕੁਛ ਬਿਨਸਨ ਖਾਰ ਹੈ। ਮੁਕਾਮ ਤਿਸ ਨੂੰ ਆਖੀਐ, ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚਲ ਸੀ, ਮੁਕਾਮ ਉਹੀ ਏਕ, ਦਿਨ ਰੱਬ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਪਰਮਾਤਮਾ ਆਪ ਜੈਸਾ ਹੋਰ ਕੋਈ ਨਹੀਂ, ਬਾਕੀ ਜਿੰਨੇ ਆਏ ਨੇ ਸਾਰੇ ਕੁਛ ਕਰਨਗੇ।
ਹੁਕਮੀ ਹੋਏ ਨਬੇੜ ਪਰਮ ਚੁਕਾਏ ਸੀ ਜੀਓ।
ਪਰ ਪਰਮਾਤਮਾ ਆਪਣੇ ਹੁਕਮ ਵਿੱਚ ਹੀ ਨਬੇੜੇ ਕਰਦਾ ਹੈ, ਤੇ ਜਦੋਂ ਉਹ ਕਿਸੇ ਤੇ ਆਪਣੀ ਨਦਰ ਕਰਦਾ ਹੈ, ਆਪਣੇ ਹੁਕਮ ਵਿੱਚ ਆਪਣੇ ਭਾਣੇ ਵਿੱਚ ਹੀ ਜੀਵਾਂ ਦੇ ਅੰਦਰ ਦੇ ਭਰਮ ਦੂਰ ਕਰਦਾ ਹੈ।
ਹੋਰ ਭਰਮ ਚੁਕਾਏ ਅਕਥ ਕਹਾਏ, ਸੱਚ ਮੈਂ ਸੱਚ ਸਮਾਣਾ।
ਜਿਸ ਉੱਪਰ ਸਤਿਗੁਰੂ ਦੀ ਕਿਰਪਾ ਹੋ ਜਾਏ, ਉਹਦੇ ਅੰਦਰ ਦੇ ਭਰਮ ਚੁੱਕੇ ਜਾਂਦੇ, ਅਕਥ ਕਹਾਏ। ਪਰ ਜਿਹਦੇ ਅੰਦਰ ਦਾ ਭਰਮ ਚਲਾ ਜਾਏ, ਗੁਰੂ ਉਹਦੇ ਤੋਂ ਅਕਥ ਪਰਮਾਤਮਾ ਦਾ ਕਹਾਏ ਦਰਤ ਸਿਮਰਨ ਕਰਾਉਂਦੇ। ਜਿਹਦਾ ਭਰਮ ਚਲਾ ਜਾਏ, ਪਰਿਪੂਰਨ ਪਰਮਾਤਮਾ ਉਹਨੂੰ ਅਕਥ ਪਰਮਾਤਮਾ ਦੀ ਸਿਵ ਤੋਂ ਸਲਾਹ ਦੀ ਦਾਤ ਦਿੰਦੇ, ਤੇ ਉਹ ਸਿਮਰਨ ਕਰਦਾ ਕਰਦਾ ਇੱਕ ਦਿਨ ਸੱਚੇ ਪਰਮਾਤਮਾ ਵਿੱਚ ਸਮਾ ਜਾਂਦਾ। ਅਸਲ ਚ ਭਰਮ ਕੀ ਚੀਜ਼ ਹੈ? ਥੋੜੀ ਜੀ ਬੇਨਤੀ ਇਹਦੇ ਸੰਬੰਧੀ ਕਰਦਿਆਂ, ਭਰਮ ਦਾ ਮਤਲਬ ਸਿੱਧਾ ਜਿਹਾ ਜੋ ਗੁਰਬਾਣੀ ਵਿੱਚ ਦਿੱਤਾ ਕਿ ਜਿਹੜੀ ਚੀਜ਼ ਸਾਹਮਣੇ ਉਹ ਸਾਨੂੰ ਦਿਸ ਰਹੀ ਹੈ, ਜਦੋਂ ਉਹਦੇ ਨੇੜੇ ਜਾਈਏ, ਹਕੀਕਤ ਵਿੱਚ ਉਹ ਕੁਝ ਨਾ ਹੋਵੇ ਜਿਹੜੀ ਦੂਰੋਂ ਦਿਸ ਰਹੀ ਸੀ, ਉਹਨੂੰ ਭਰਮ ਕਹਿੰਦੇ। ਇਸ ਨੂੰ ਗੁਰਬਾਣੀ ਵਿੱਚ ਸਾਹਿਬ ਨੇ ਫਰਮਾਇਆ ਕਿ ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਦਿਸਦਾ ਕੋਝੇ ਤੇ ਨੇੜੇ ਜਾਓ ਹਕੀਕਤ ਕੋਝੇ। ਚਮਕਦੀ ਰੇਤ ਪਾਣੀ ਦਿਸਦੀ ਏ, ਨੇੜੇ ਜਾਓ ਤਾਂ ਕੇਵਲ ਰੇਤ ਹੀ ਰੇਤ ਹੈ। ਸਾਹਮਣੇ ਅਸਮਾਨ ਵਿੱਚ ਬੱਦਲਾਂ ਵਿੱਚੋਂ ਘਰ ਬਣੇ ਦਿਸਦੇ ਨੇ, ਤੇ ਜਹਾਜ਼ ਵਿੱਚੋਂ ਕੋਈ ਲੰਘੇ ਤੇ ਬੱਦਲਾਂ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ ਪਿਆ। ਜਿਹੜਾ ਇਹ ਭਰਮ ਪੈ ਗਿਆ ਕਿ ਪਰਿਵਾਰ ਮੇਰਾ, ਸੰਸਾਰ ਮੇਰਾ, ਸਰੀਰ ਮੇਰਾ, ਸਤਿਗੁਰੂ ਨੇ ਸਾਰਾ ਭਰਮ ਚੁਕਾ ਦਿੱਤਾ। ਕਹਿਣ ਲੱਗੇ ਇਸ ਭਰਮ ਦੇ ਪਰਦੇ ਤੋਂ ਉੱਪਰ ਉੱਠ, ਕੁਛ ਵੀ ਤੇਰਾ ਨਹੀਂ। ਜਦੋਂ ਭਰਮ ਚੁਕਾਇਆ ਤੇ ਫਿਰ ਸੇਵਕ ਨੂੰ ਅਕਥ ਪਰਮਾਤਮਾ ਕਹਿਣ ਦੀ ਦਾਤ ਦੇ ਦਿੱਤੀ। ਉਹ ਸਿਮਰਨ ਕਰਦਾ ਹੋਇਆ ਇੱਕ ਦਿਨ ਸੱਚ ਵਿੱਚ ਸਮਾ ਗਿਆ ਹੈ।
ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ।
ਆਪ ਹੀ ਪਰਮਾਤਮਾ ਨੇ ਪੈਦਾ ਕੀਤਾ, ਆਪ ਹੀ ਉਹਨੇ ਸਮਾ ਦਿੱਤੇ, ਤੇ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਮੰਨ ਲਿਆ। ਸੱਚੀ ਗੱਲ, ਇਹ ਹੁਕਮ ਮੰਨਣ ਵਾਲਾ ਹੁਕਮੀ ਦੇ ਵਿੱਚ ਸਮਾ ਗਿਆ। ਪੈਦਾ ਵੀ ਉਹਨੇ ਕੀਤੇ ਨੇ, ਉਪਾਏ ਵੀ ਉਹਨੇ ਨੇ, ਤੇ ਸਮਾਣੇ ਵੀ ਸਾਰੇ ਉਹਨੇ ਨੇ, ਤੇ ਹੁਕਮ ਮੰਨਣ ਵਾਲਾ ਉਹਦੇ ਵਿੱਚ ਸਮਾ ਜਾਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਏ ਤੂੰ ਮਨ ਅੰਤ ਸਖਾਏ।
ਸੱਚੀ ਵਡਿਆਈ ਕੇਵਲ ਗੁਰੂ ਤੋਂ ਮਿਲਦੀ ਹੈ, ਗੁਰੂ ਤੋਂ ਅਸੀਂ ਪ੍ਰਾਪਤ ਕੀਤੀ। ਉਹ ਮੇਰੇ ਮਨਾ ਤੇਰਾ ਅੰਤਲਾ ਸਹਾਈ ਕੇਵਲ ਪਰਮਾਤਮਾ ਹੈ, ਇਹਨੂੰ ਸੱਚ ਜਾਣ। ਮਨ, ਜੋ ਕੋਈ ਤੂੰ ਦੇਖ ਰਿਹਾ ਇਹਦੇ ਵਿੱਚੋਂ ਕੁਛ ਤੇਰੇ ਅੰਤਲੇ ਸਮੇਂ ਨਾਲ ਨੇ। ਕਈ ਵਾਰੀ ਦਾਸ ਬੇਨਤੀ ਕਰਦਾ, ਇਹ ਨਹੀਂ ਇਕੱਲਾ ਕਿ ਮੈਂ ਤੁਹਾਨੂੰ ਹੀ ਲੈਕਚਰ ਸੁਣਾ ਰਿਹਾ, ਮਨ ਨੂੰ ਵੀ ਸਮਝਾਉਣਾ ਵਾ ਮਨਾ ਕਿ ਅੰਤਲੇ ਸਮੇਂ ਕੀ ਤੇਰਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਤਿਲੰਗ ਰਾਗ ਦਾ ਸ਼ਬਦ, ਕਹਿੰਦੇ ਨੇ ਸਿਰ ਨੂੰ ਘੁੱਟ ਕੇ ਮੌਤ ਨੇ ਪਕੜਿਆ ਵਾਲਾਂ ਤੋਂ, ਤੇ ਬੰਦਾ ਫਿਰ ਵੀ ਨਹੀਂ ਸਮਝਦਾ, ਕਹਿੰਦਾ ਫਿਰ ਵੀ ਸਭ ਕੁਝ ਮੇਰਾ। ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾਂ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਦਿਲ ਖੇਚ ਨਦਾਨੀ, ਜਨ ਪਿਸਰ ਪਦਰ ਵੀ ਰਾਦਰਾ ਕਸ ਨੇਸ ਦਸਤੰਗੀਰ, ਕੀ ਪੁੱਤਰ ਕੀ ਇਸਤਰੀ ਕੀ ਭਰਾ ਕੀ ਪਿਤਾ। ਹਜ਼ੂਰ ਕਹਿੰਦੇ ਕੋਈ ਵੀ ਐਸਾ ਨਹੀਂ ਜਿਹਨੂੰ ਤੂੰ ਦਾਅਵੇ ਨਾਲ ਕਹਿ ਸਕੇ ਕਿ ਅੰਤਲੇ ਸਮੇਂ ਮੇਰੇ ਨਾਲ ਨਿਭਣ ਵਾਲਾ। ਕਸ ਨੇਸ ਦਸਤੰਗੀਰ, ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਕਿਉਂਕਿ ਮਨਾ ਅੰਤਲੇ ਸਮੇਂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਤੇਰਾ ਨਹੀਂ, ਤੇ ਜਿਹਨੇ ਅੰਤਲੇ ਸਮੇਂ ਨਾਲ ਜਾਣਾ ਉਹਨੂੰ ਤਾਂ ਬੇਲੀ ਬਣਾਏ, ਜਿਹਨੇ ਨਾਲ ਨਹੀਂ ਨਿਭਣਾ ਸਾਰੀ ਜ਼ਿੰਦਗੀ ਉਹਨੂੰ ਬੇਲੀ ਬਣਾਉਂਦਾ ਰਹੇ। ਕਬੀਰ ਸਾਹਿਬ ਕਹਿੰਦੇ ਨੇ, ਉਹਨਾਂ ਪ੍ਰਮਾਣ ਬੜਾ ਪਿਆਰਾ ਇੱਕ ਦਿੱਤਾ, ਉਹ ਕਹਿੰਦੇ ਨੇ ਬੰਦੇ ਦੀ ਜ਼ਿੰਦਗੀ ਦੇ ਤਿੰਨ ਰਿਸ਼ਤੇ ਬੜੇ ਖਾਸ ਨੇ। ਸਭ ਤੋਂ ਪਹਿਲਾਂ ਉਹਦੇ ਮਾਪਿਆਂ ਦਾ ਰਿਸ਼ਤਾ, ਘਰ ਚੋਂ ਜੋ ਮਿਲਦਾ ਹੈ। ਦੂਜਾ ਉਹਦੇ ਭੈਣ ਤੇ ਭਰਾਵਾਂ ਦਾ ਰਿਸ਼ਤਾ, ਤੇ ਤੀਸਰਾ ਜਦੋਂ ਉਹਦਾ ਵਿਆਹ ਹੁੰਦਾ ਉਹਦੇ ਜੀਵਨ ਸਾਥੀ ਦਾ ਰਿਸ਼ਤਾ। ਤਿੰਨ ਰਿਸ਼ਤੇ ਬੜੇ ਨੇੜੇ ਦੇ, ਜਨਮ ਹੋਇਆ ਤੇ ਮਾਂ ਦਾ ਰਿਸ਼ਤਾ ਹੈ, ਜੇ ਵੱਡਿਆ ਤੇ ਵੱਡਾ ਹੋਇਆ ਭੈਣ ਭਰਾਵਾਂ ਦਾ ਰਿਸ਼ਤਾ ਹੈ, ਵਿਵਾਹ ਹੋਇਆ ਤੇ ਉਹਦੇ ਜੀਵਨ ਸਾਥੀ ਦਾ ਰਿਸ਼ਤਾ ਹੈ। ਪਰ ਜਿਸ ਦਿਨ ਮੌਤ ਆਉਂਦੀ ਹੈ, ਅੰਤਲੇ ਸਮੇਂ ਜਨਮ ਦੇਣ ਵਾਲੀ ਮਾਂ ਕੇਵਲ ਰੋਂਦੀ ਰਹਿ ਗਈ, ਭਰਾ ਜਿਹੜੇ ਸਨ ਉਹ ਮੰਜੀ ਚੁੱਕ ਕੇ ਸ਼ਮਸ਼ਾਨ ਭੂਮੀ ਨੂੰ ਤੁਰ ਪਏ, ਤੇ ਜਿਹਨੂੰ ਜੀਵਨ ਸਾਥਣ ਕਿਹਾ ਉਹ ਕੇਵਲ ਕੇਸ ਖਿਲਾਰ ਕੇ ਰੋਂਦੀ ਰਹਿ ਗਈ। ਸੱਚ ਵੇ ਅੰਤਲੇ ਸਮੇਂ ਉਹ ਵੀ ਨਾਲ ਨਾ ਨਿਭ ਸਕੇ। ਅੰਤਲੇ ਸਮੇਂ ਮੇਰੇ ਮਨਾ ਤੇਰਾ ਸਖਾਈ ਕੇਵਲ ਇੱਕ ਪਰਮਾਤਮਾ। ਕਬੀਰ ਸਾਹਿਬ ਦੇ ਬਚਨ ਨੇ, ਦੇਵਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ ਲੱਠ ਛਟਕਾਏ, ਤਿਰਿਆ ਰੋਵੈ ਖੰਸ ਅਕੇਲਾ ਜਾਈ। ਅੰਤਲੇ ਸਮੇਂ ਮੇਰੇ ਮਨਾ ਸਿਰਫ ਇੱਕ ਪਰਮਾਤਮਾ ਹੀ ਤੇਰਾ ਰਾਖਾ ਹੈ।
ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰੇ ਵਡਿਆਈ।
ਸਤਿਗੁਰੂ ਗੁਰੂ ਨਾਨਕ ਸਾਹਿਬ ਦੂਜਾ ਪਦਾ ਸੰਪਨ ਕਰਦੇ ਕਿ ਇੱਕ ਪਰਮਾਤਮਾ ਸਾਹਿਬ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ, ਤੇ ਸੱਚੀ ਵਡਿਆਈ ਪਰਮਾਤਮਾ ਦੇ ਨਾਮ ਵਿੱਚੋਂ ਹੀ ਮਿਲਦੀ ਹੈ।
ਤੂੰ ਸੱਚਾ ਸਿਰਜਣਹਾਰ ਅਲੱਖ ਸਿਰੰਦਿਆ ਜੀਓ।
ਵਾਹਿਗੁਰੂ ਪਰਮਾਤਮਾ ਤੂੰ ਸੱਚਾ ਹੈ, ਸਭ ਕੁਝ ਸਿਰਜਣ ਵਾਲਾ ਹੈ, ਤੈਨੂੰ ਅੱਜ ਤੱਕ ਕਿਸੇ ਨੀ ਲਖਿਆ, ਤੇ ਹਰ ਚੀਜ਼ ਦਾ ਸਿਰਜਣਹਾਰਾ ਸਿਰੰਦਾ ਤੂੰ ਆਪ ਹੈ।
ਏਕ ਸਾਹਿਬ ਦੁਇਰਾ ਵਾਦ ਵਧੰਦਿਆ ਜੀਓ।
ਇੱਕ ਸਾਹਿਬ ਕੇਵਲ ਪਰਮਾਤਮਾ ਇੱਕ ਹੈ, ਦੁਇਰਾ ਦੋ ਰਾਹ ਕਿਹੜੇ? ਕਈ ਸੱਜਣਾ ਨੇ ਹਿੰਦੂ ਮੁਸਲਮਾਨ ਲਿਖੇ, ਇਹ ਵੀ ਬਾਣੀ ਚ ਜ਼ਿਕਰ ਮਿਲਦਾ। ਆਸਤਕ ਤੇ ਨਾਸਤਕ ਲਿਖਿਆ, ਪੁੰਨੀ ਤੇ ਪਾਪੀ ਲਿਖਿਆ, ਸੰਤ ਤੇ ਅਸੰਤ ਲਿਖਿਆ, ਚੰਗਾ ਤੇ ਬੁਰਾ ਲਿਖਿਆ। ਅਸਲ ਚ ਦੋ ਰਾਹ ਨੇ, ਲਿਵ ਦਾ ਤੇ ਧਾਤ ਦਾ, ਦੋਵੇਂ ਪਰਮਾਤਮਾ ਨੇ ਬਣਾਏ ਨੇ। ਲਿਵ ਦਾ ਮਤਲਬ ਸਿਮਰਨ ਵਾਲਾ ਪਾਸਾ, ਤੇ ਧਾਤ ਦਾ ਮਤਲਬ ਮਾਇਆ ਵਾਲਾ ਪਾਸਾ। साहिब परमात्मा एक है, उन्हें दो राह बनाए ने, एक ऐसे ने जिन्हां नूं लिव दे दित्ती ओदे विच समा गए, एक ऐसे ने जिहड़े तात दे रस्ते ते माया दे रस्ते ते चले, सच एवे ओ परमात्मा तो दूरी बनाई। साहिब एक ही है पर उन्हें लिव ते तात दो पैदा किते, एक तात वाले पासे तुरे खवार होए, एक लिव वाले पासे चले ओदे विच लीन हो गए। इन्हां दो रस्तियां नहीं वाद वधाया है,
दोए राह चलाए हुकम सबाए जन्म मुआ संसारा।
दो राह चला दिते ओदा हुक्म चलिया ते ए संसार जमदा ते मरदा है, यही परमात्मा ने कार बनाई है।
नाम बिना नाही को बेले बिखलादी सिर पारा।
कहते ने नाम तो बिना होर कोई बेली नहीं, कोई मित्र नहीं, बाकी जो कुछ इंसान कर रहे मन अपने सिर दे उपरे ने बिख जहर ही लदी हुई, सिर्फ एक नाम ही बेली है। रात भी दास ने श्री अकाल तख्त साहिब गुरु रामदास जी दी श्री राग दी 15वीं पौड़ी दी विचार करदे आ, श्री राग दी वार दी 15वीं पौड़ी गुरु रामदास जी दी मैं संखेप जे ओदे पावर फिर अर्ज कर देना इत्थे अज के उस विच गुरदेव ने केवल नाम दा जिक्र कीता ते गुरु ग्रंथ साहिब दीआं 22 वारां विचों 8 वारां दे उचारण करता सिर्फ तन गुरु रामदास जी। सतगुरु दे अमृत बचन मुताबक कहिंदे ने ओ मेरे मना देखो मन नूं समझांदे आ, उस परमात्मा दा नाम ध्यान जिस तो वड्डा इस संसार विच होर कोई नहीं, जिन्ने वड्डे वड्डे ने सारे उस वड्डे दे गुलाम ने। दूजी गल ओ मेरे मना उस परमात्मा दा नाम जप जिहड़ा अंतले समय शरीर छड्डण तो बाद तेरे अंदर दा सहायक बनदा है। ओ मेरे मना उस वैगुरु दा नाम जप जिहड़ा मन दी खर भुख नूं मिटा देंदा है। ओ गुरु के सन्मुख होके नाम जप जपदिया तेरे सामने निंदक दुष्ट चुक जाणगे, तू उस परमात्मा दा नाम जप जिहदे अगे सारे आके निव जांदे। गुरु रामदास दी पौड़ी है कि सो ऐसा हर नाम त्याईऐ मन मेरे जो सबना ऊपर हुक्म चलाए, सो ऐसा हर नाम जपिए मन मेरे जो अंति अवसर ले छाए, सो ऐसा हर नाम जपिए मन मेरे जो मन की तृष्णा सा भोग गवाए, सो गुरमुख नाम जपिया वडभागी तिन निंदक दुष्ट सब पैरी पाए, नानक नाम आराध सबना ते वड्डा सब नाम अगे आ निवाए। सतगुरु कहिंदे ने इस संसार विच केवल एक परमात्मा दा नाम है, उस नाम तो बिना कोई बेली। ताई सतगुरु दे बचन ने वैदो ना वाई भैनो ना भाई एको सहाई राम है, सिर्फ ओ परमात्मा दा नाम ही बेली है।
हुक्मी आया हुक्म ना बूझे हुक्म सवारण हारा।
हजूर कहिंदे ने कैसी आश्चर्य बात है, परमात्मा दे हुक्म विच जीव आया ओदे हुक्म विच पहुंचया पर हुक्म नूं समझदा नहीं पिया, आया ओदे हुक्म विच पर ओदे हुक्म दी इहनूं समझ नहीं पई ते उहने अपने हुक्म विच ही सब कुछ सवारिया ते सब कुछ बनाया है।
नानक साहिब शब्द सिंजापै साचा सिरजनहारा।
सतगुरु गुरु नानक साहिब बचन करदे ने ओ साहिब मालिक शब्द दे राही ओदी जान पहचान बनदी है, शब्द राही ओनूं संजाणिया जा सकदा है जेड़ा सारे संसार दा सिरजनहारा है।
भगत सोहे दरबार शब्द सुहाया जियो।
हजूर कहिंदे ने परिपूर्ण परमात्मा दे दरबार विच ओदे भगत शोभाए मान ने, जिन्हां नूं सच्चे शब्द ने सवार दिता है, शब्द विच सवारे कोई भगत परमात्मा दे दर ते शोभा पांदे। सतगुरु गुरु नानक साहिब महाराज उन्हां दा जपजी साहिब दा कर्म खंड खास करके एहो जै भगतां लई जिन्हां बारे बचन कीते, कर्म खंड की बाणी जोर तिथै होर ना कोई होर, तिथै जोध महा बलसूर तिन मैं राम रया भरपूर, तिथै सीतो सीता महिमा माहे ताके रूप ना कथने जाए, ना ओ मरे ना ठागे जाए, जिनका राम बसै मन माहि, तिथे भगत बसै के लोभ करे आनंद सचा मन सोई। सिर्फ ओ भगत भगत तेरे मन भाव दे, दर सोहन कीर्त गाम दे। तेरी कीर्ति करने वाले भगत शब्द दे राई तेरे दर ते शोभा पांदे खन।
बोले हे अमृत बाण रसन रसाया जियो।
ऐसे भगत अपनी रसना तो अमृत बाणी बोल दे, ओना नु सिमरन तो बिना होर कुछ बोल ही नहीं सोचता। ओना दी रसना संसार दे रसा तो मुक्त होके सिर्फ परमात्मा दे रस विच दिन रात ही जुड़ी रहिंदी है।
रसन रसाए नाम तिसाए गुर कै शब्द विकाणे।
ओना ने नाम दा रस माणिया, शब्द दे रस विच ओना ने पूर्ण आनंद माणिया। ते सच एवे ओ नाम दे विच ही समा गए, ते परमात्मा दे नाम दी प्यास ओना नू होर लगी। इथे एक प्रमाण, क्योंकि मुकम्मल अर्थ करने ने शब्द, इस करके मैं आज संखेप विचार रहा। देखो जिवें तृष्णा दी भुख नहीं ना मुटदी, आ पदार्थां दी तृष्णा दी भुख नहीं मुटदी, जिदे अंदर नाम दी भुख पैदा हो जाए मिटदी ओ भी नहीं जी। गुरु साहिब ने बाणी च बचन कहे ने, कहिंदे ने जिन्ना मर्जी मीह पै जाए पर मारूथल दा रेता जिहड़ा ओ रज जाएगा कदी। मीह पैण दे बावजूद भी रेत सुकी दी सुकी है, ते सारी जिंदगी लकड़ा अग उत्ते पाई जाओ, ते अग लकड़ा नाल इंधन नाल पेट्रोल नाल डीजल नाल जलन वालियां चीजां नाल अग कदी रजी है? मान लो कि कई जुगां तो अग बल रही होवे, जे कहीए भी हुण रज गई होवेगी नहीं। मीह पैण दे नाल मारूथल तृप्त नहीं हुंदा, बालन पैन दे नाल अग रजदी नहीं। राज करदियां करदियां बंदा मरदे दम तक राज करके रजदा नहीं, ते की आ सोका समुंदर नूं सका सकदा? जिवें सोक समुंदर नूं नहीं सका सकदी, राज करदियां राजा नहीं रजदा, मारूथल मीह नाल नहीं रजदा। सच एवे अग बालन नाल नहीं रजदी। इसे तरह जिन्हां नूं नाम दी भुख लग जाए रोम रोम जप के भी नहीं रजदे, होर जपन नूं चित करी जांदा, तृप्ति नहीं। मारू मीह ना तृप्तिया, अग्गी लहे ना भुख, राजा राज ना तृप्तिया, सायर भरे के सुख। नानक सच्चे नाम की कीर्ति पुछा, पुछ माधो जल की प्यास ना जाए, जल में अग्न उठी अधकाए। हजूर कहते ने भगती करन वाले उस दे रस विच मस्त ने, पर उन्हां दे अंदर भुख जांदी नहीं पई। गुरु दे शब्द राही ओ सतगुरु दे दर ते विक गए खन।
पारस परसै पारस होए जा तेरे मन भाणे।
परमात्मा जेड़े तेरे मन नूं भा गए, तेरा नाम पारस है। पर वाहिगुरु जी बाहर दा पारस तांबे नूं लोहे नूं छूवे, पीतल नूं छूवे, पित्तल लोहा तांबा ओ सोना बना देंदा है, पर लोहे नूं पारस कदी पारस नहीं पाया बनांदा। पर वाहिगुरु जी जेड़े आप जी दे मन नूं भा गए, तेरे नाम दी पारस दी छू मिली, ओ खुद भी पारस बन गए, तेरी पूरी बख्शिश उन्हां अंदर प्रवेश कर गई।
अमरा पद पाया आप गवाया निरला ज्ञान विचारे।
उन्हां ने अमरा पद अमर पदवी नूं प्राप्त कीता, अपनी खोमे नूं गवा दिता, कोई टावा टावा इस ज्ञान दी विचार करदा है।
नानक भगत सोहन दर साचै साचे के वापारी।
जेड़े भगत भगती करन वाले ने उह सच्चे परमात्मा दे दर ते शोभदे ने, उह सच्चे नाम दे वपारी बन के आए खन।
भूख प्यासो आथ क्यों दर जाए सा जियो।
अंतले पदे विच सतगुरु बेनती करदे ने, प्रभु अंदर दी भुख नहीं जांदी पई, संसार दे पदार्थां दी प्यास नहीं जांदी पई, आ ता अर्थ माया दी भुख ते प्यास नहीं मिटदी, ते समझ नहीं पैंदी पई तेरे दर ते किवें पहुंचांगा, तेरे दरबार विच मेरी किवें हाजरी लगेगी।
सतगुर पूछो जाए नाम ते आए सा जियो।
अपने सतगुरु नूं जाके पुछां ਤੇ ਸਤਿਗੁਰੂ ਨੇ ਫਿਰ ਅੱਗੋਂ ਉੱਤਰ ਦਿੱਤਾ ਕਿ ਜੇ ਇਸ ਭੁੱਖ ਨੂੰ ਮਿਟਾ ਕੇ ਦਰ ਤੇ ਪਹੁੰਚਣੀ ਫਿਰ ਨਾਮ ਤਿਆ। ਹਜ਼ੂਰ ਕਹਿੰਦੇ ਨੇ ਫਿਰ ਮੈਂ ਆਪਣੇ ਪ੍ਰਭੂ ਦਾ ਨਾਮ ਧਿਆਉਂਦਾ ਖਾਂ।
ਸੱਚ ਨਾਮ ਧਿਆਈ ਸਾਚ ਚਵਾਏ ਗੁਰਮੁਖ ਸਾਚ ਪਛਾਣਾ।
ਮੈਂ ਸੱਚੇ ਪਰਮਾਤਮਾ ਦਾ ਨਾਮ ਧਿਆਉਂਦਾ ਵਾਂ, ਉਹਨੂੰ ਉਚਾਰਦਾ ਖਾਂ, ਮੈਂ ਵਾਰ ਵਾਰ ਉਹਨੂੰ ਪੁਕਾਰਦਾ ਖਾਂ ਤੇ ਗੁਰੂ ਦੇ ਸਨਮੁਖ ਰਹਿ ਕੇ ਉਹਦੀ ਧਿਆਉਣਾ ਕਰਦਾ ਖਾਂ।
ਦੀਨਾ ਨਾਥ ਦਇਆਲ ਨਿਰੰਜਨ ਆਨੰਦਿਨ ਨਾਮ ਵਖਾਣਾ।
ਗਰੀਬਾਂ ਉੱਤੇ ਦਇਆ ਕਰਨ ਵਾਲਾ ਦਿਆਲੂ ਪ੍ਰਭੂ, ਅਨਾਥਾਂ ਦਾ ਨਾਥ ਪ੍ਰਭੂ, ਉਹਦੀ ਬਖਸ਼ਿਸ਼ ਨਾਲ ਦਿਨ ਰਾਤ ਮੈਂ ਪਰਮਾਤਮਾ ਦਾ ਨਾਮ ਵਖਾਣ ਰਿਹਾ ਖਾਂ।
ਕਰਣੀ ਕਾਰ ਤੁਰੋਂ ਫੁਰਮਾਈ ਆਪ ਮੂਆ ਮਨ ਮਾਰੀ।
ਇਹ ਜੋ ਕੁਝ ਕਰਨੀ ਕਮਾਣੀ ਆਪਾਂ ਕਰਨੇ ਪਏ ਖਾਂ, ਇਹ ਤੁਰੋਂ ਪਰਮਾਤਮਾ ਨੇ ਫੁਰਮਾਈ ਹੈ, ਉਹਨੇ ਆਪ ਲਿਖੀ ਹੈ ਤੇ ਜੋ ਕੁਝ ਉਸ ਪਰਮਾਤਮਾ ਨੇ ਲਿਖਿਆ ਹੈ, ਪ੍ਰਭੂ ਪਰਮੇਸ਼ਵਰ ਨੇ ਲਿਖਿਆ ਹੈ, ਉਹੀ ਅਸੀਂ ਦਿਨ ਰਾਤ ਕਰ ਰਹੇ ਖਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਉਹਨੇ ਆਪਣੇ ਮਨ ਨੂੰ ਮਾਰ ਲਿਆ, ਆਪਣੀ ਖੌਮੇ ਨੂੰ ਮਾਰ ਲਿਆ, ਗੁਰੂ ਦੇ ਸ਼ਬਦ ਰਾਹੀਂ ਉਹਦੀ ਮੈਂ ਮੇਰੀ ਮਿੱਟੀ ਹੈ।
ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ।
ਜਿੰਨੀ ਵੀ ਪਦਾਰਥਾਂ ਦੀ ਤ੍ਰਿਸ਼ਨਾ ਸੀ ਭੁੱਖ ਦੀ, ਭੁੱਖ ਸੀ, ਨਾਮ ਸਭ ਤੋਂ ਵੱਧ ਮਿੱਠਾ ਜਿਹਨੇ ਸਾਡੇ ਅੰਦਰ ਦੀ ਸਾਰੀ ਭੁੱਖ ਮਿਟਾ ਦਿੱਤੀ। ਪਿਆਰਿਓ, ਸ਼ਬਦਾਂ ਦੇ ਅਰਥ ਕਰ ਦੇਣੇ, ਦ੍ਰਿਸ਼ਟਾਂਤ ਪ੍ਰਮਾਣ ਦੇ ਦੇਣੇ, ਬਹੁਤ ਚੰਗੀ ਗੱਲ ਉਹਦੀ ਕਿਰਪਾ ਹੋਵੇ ਤਾਂ, ਪਰ ਜੋ ਸ਼ਬਦ ਚ ਬੋਲਿਆ ਜਾ ਰਿਹਾ ਆਚਰਣ ਵਿੱਚ ਘਟੇ ਤੇ ਉਹਦੀ ਪੂਰਨ ਬਖਸ਼ਿਸ਼ ਹੋਵੇ ਤਾਂ। ਨਾਮ ਸਭ ਤੋਂ ਮਿੱਠਾ ਤੇ ਨਾਮ ਹੀ ਭੁੱਖ ਮਿਟਾਉਂਦਾ ਹੈ। ਇੱਥੇ ਇੱਕ ਬੇਨਤੀ ਕਹਿ ਕੇ ਸੰਪੰਨਤਾ ਵੱਲੋਂ ਰਾਤ ਵੀ ਅਰਜ਼ ਕੀਤੀ ਸੀ, ਇਸ ਇੱਕ ਤਨ ਨੂੰ ਇੱਕ ਤਰ੍ਹਾਂ ਦੀ ਭੁੱਖ ਨਹੀਂ, ਇੱਥੇ ਹਰ ਇੰਦਰੇ ਦੀ ਆਪੋ ਆਪਣੀ ਭੁੱਖ ਹੈ। ਕੱਲੀ ਪੇਟ ਦੀ ਭੁੱਖ ਨਹੀਂ, ਪੇਟ ਦੀ ਭੁੱਖ ਕੇਵਲ ਇੱਕ ਹੈ, ਅੱਖਾਂ ਦੀ ਆਪਣੀ ਭੁੱਖ ਹੈ, ਜ਼ਬਾਨ ਦੀ ਜੀਭ ਦੀ ਆਪਣੀ ਭੁੱਖ ਹੈ, ਕੰਨਾਂ ਦੀ ਆਪਣੀ ਭੁੱਖ ਹੈ, ਸਾਡੀ ਤਨ ਦੀ ਚਮੜੀ ਦੀ ਆਪਣੀ ਭੁੱਖ ਹੈ। ਨਾ ਤਾਂ ਅੱਖਾਂ ਦੇਖ ਕੇ ਰਜੀਆਂ, ਨਾ ਕੰਨ ਸੁਣ ਕੇ ਤ੍ਰਿਪਤ ਹੋਏ ਤੇ ਨਾ ਮੂੰਹ ਬੋਲ ਕੇ ਰਜਿਆ, ਤੇ ਜਿਉਂ ਜਿਉਂ ਜ਼ਿੰਦਗੀ ਦੇ ਦਿਨ ਘਟਦੇ ਪਏ ਨੇ ਤਿਉਂ ਤਿਉਂ ਇਹਨਾਂ ਇੰਦਰੀਆਂ ਦੀ ਤ੍ਰਿਸ਼ਨਾ ਹੋਰ ਪ੍ਰਬਲ ਹੁੰਦੀ ਪਈ। ਪਰ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਬਖਸ਼ਿਸ਼ ਭਰਿਆ ਬਚਨ ਕਿਹਾ, ਕਹਿਣ ਲੱਗੇ ਪ੍ਰਭੂ ਆਖਣ ਆਖਣ ਰੱਜਿਆ, ਮੂੰਹ ਨਹੀਂ ਬੋਲ ਬੋਲ ਕੇ ਰੱਜਿਆ, ਸੁਣ ਨਾ ਰੱਜੇ ਕੰਨ, ਕੰਨ ਸੁਣ ਸੁਣ ਕੇ ਤ੍ਰਿਪਤ ਨਹੀਂ ਹੋਏ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ ਇੱਕ ਇੱਕ, ਕੇਵਲ ਇਹਨਾਂ ਨੂੰ ਭੁੱਖ ਲੱਗੀ ਹੈ ਨਹੀਂ ਤ੍ਰਿਪਤ ਹੋਏ। ਆਖਣ ਆਖਣ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜਾ ਜਾਂ ਗੁਣ ਕਹੇ ਗੁਣੀ ਸਮਾਏ। ਹਜ਼ੂਰ ਕਹਿੰਦੇ ਨੇ ਨਾਮ ਅੱਤ ਦਾ ਮਿੱਠਾ, ਇਹਦਾ ਰਸ ਉਹਨੇ ਚੱਖਿਆ ਜਿਹਨੂੰ ਨਾਮ ਨੂੰ ਮਾਣਿਆ ਤੇ ਜਿਸ ਨੂੰ ਪਰਮਾਤਮਾ ਨੇ ਨਾਮ ਦੀ ਦਾਤ ਦੇ ਦਿੱਤੀ। ਸੱਚ ਇਹ ਵੇ ਕਿ ਉਹਦੇ ਅੰਦਰ ਦੀ ਭੁੱਖ ਸਦੀਵ ਕਾਲ ਲਈ ਮਿਟ ਗਈ। ਗੁਰਮੁਖੋ, ਸਾਰੇ ਸ਼ੰਤ ਦਾ ਤੱਤ ਭਾਵ ਇਹ ਹੀ ਹੈ ਕਿ ਨਾਮ ਹੀ ਜ਼ਿੰਦਗੀ ਹੈ, ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ, ਨਾਮ ਹੀ ਆਨੰਦ ਹੈ, ਨਾਮ ਤੋਂ ਬਿਨਾਂ ਬਾਹਰ ਦੇ ਆਨੰਦ ਦੀ ਕੋਈ ਕੀਮਤ ਨਹੀਂ। ਹਰ ਆਨੰਦ ਜਿਹਨੂੰ ਆਪਾਂ ਸਮਝਦੇ ਹਾਂ ਉਹ ਸਦੀਵੀ ਨਹੀਂ, ਉਹ ਨਿਰੰਤਰਤਾ ਵਾਲਾ ਨਹੀਂ, ਪਰ ਜਿਹਨੂੰ ਪਰਮਾਤਮਾ ਨੇ ਨਾਮ ਦਾ ਖੇੜਾ ਦੇ ਦਿੱਤਾ ਉਹ ਆਪ ਵੀ ਖੇੜੇ ਵਿੱਚ ਰਿਹਾ ਤੇ ਜਿਹਨੇ ਉਹਦੀ ਸੰਗਤ ਕੀਤੀ ਉਹ ਵੀ ਖੇੜੇ ਵਿੱਚ ਚਲਾ ਗਿਆ। ਸ਼੍ਰੀਮਾਨ ਭਾਈ ਵੀਰ ਸਿੰਘ ਦੀ ਇਹਨਾਂ ਦੋ ਸਤਰਾਂ ਦੇ ਨਾਲ ਸਮਾਪਤੀ ਕਰਨਾ ਹੈ। ਉਹ ਕਹਿੰਦੇ ਜਿਹਦੇ ਅੰਦਰ ਨਾਮ ਵਸ ਜਾਏ ਉਹਦੇ ਕੋਲ ਸਦੀਵੀ ਖੇੜਾ ਕੀ। ਭਾਈ ਸਾਹਿਬ ਨੇ ਲਿਖਿਆ ਹੈ ਕਿ ਹਰਦਮ ਖਿੜੇ ਮਿਲੇ ਹੋ ਮਿੱਤਰੋ, ਬੰਦਗੀ ਕਰਨ ਵਾਲੇ, ਹਰਦਮ ਖਿੜੇ ਮਿਲੇ ਹੋ ਮਿੱਤਰੋ, ਤੁਸੀਂ ਮੱਥੇ ਵੱਟ ਨਾ ਪਾਏ, ਸੀਨੇ ਸਾਫ ਕੀਨੇ ਹੋ ਤੁਹਾਡੇ, ਤੁਸੀਂ ਵੈਰ ਨਾ ਕਦੇ ਕਮਾਏ, ਡਿੱਠਿਆਂ ਖਿੜੇ ਕਾਲਜਾ ਸਾਡਾ ਸੀ ਵੇਖ ਵੇਖ ਸੁਖ ਪਾਏ। ਜਿਨ੍ਹਾਂ ਨੂੰ ਪਰਮਾਤਮਾ ਨੇ ਨਾਮ ਦਾ ਖੇੜਾ ਦੇ ਦਿੱਤਾ ਉਹਨਾਂ ਦਾ ਦੀਦਾਰ ਵੀ ਖੇੜੇ ਵਿੱਚ ਲੈ ਜਾਂਦਾ ਹੈ। ਆਓ ਸਤਿਗੁਰੂ ਦੇ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ।
ਕਰਨੀ ਕਾਰ ਧੁਰੋ ਫੁਰਮਾਈ ਆਪ ਮੂਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨਾ ਨਾਮ ਨਿਵਾਰੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।